ਜਿਹ ਕੇ ਕਰਤ ਪਰਮਗਤ ਪਾਵੈ ਭਵ ਜਲ ਭਲੇ ਤਰੀਜੈ ਮਰਦਾਨਾ ਬੂਜਤ ਭਾ ਤਬ ਹੀ।
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜਦੋਂ ਸਭ ਤੋਂ ਵੱਡੀ ਬਖਸ਼ਿਸ਼ ਹੁੰਦੀ ਹੈ, ਉਦੋਂ ਮਨੁੱਖ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਆ ਕੇ ਜੁੜ ਕੇ ਸਤਸੰਗਤ ਦਾ ਆਨੰਦ ਮਾਣਦਾ ਹੈ। ਸਤਿਗੁਰਾਂ ਨੇ ਆਪਣੇ ਉੱਤੇ ਬਹੁਤ ਵੱਡੀ ਰਹਿਮਤ ਔਰ ਬਖਸ਼ਿਸ਼ ਕੀਤੀ ਹੈ। ਆਪਾਂ ਨੂੰ ਸਾਰਿਆਂ ਨੂੰ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਖੇ ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਸੁਭ ਔਰ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਦੇ ਸਿੰਘਾਂ ਦੀ ਰਸਨਾ ਤੋਂ ਗੁਰਬਾਣੀ ਦਾ ਮਨੋਹਰ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸੁਰਤ ਨੂੰ ਅਕਾਗਰ ਕਰੀਏ, ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਨਾਲ ਜੋੜ ਕੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣੀਏ। ਗੁਰ ਇਤਿਹਾਸ ਦਾ ਸਤਿਗੁਰਾਂ ਦੇ ਸਰਗੁਣ ਰੂਪ ਦੇ ਪਾਵਨ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਦਾ ਹੈ, ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਆਓ ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਬਾਲੇ ਅਤੇ ਮਰਦਾਨੇ ਦੇ ਸਹਿਤ ਏਮਨਾਬਾਦ ਦੀ ਧਰਤੀ ਉੱਤੇ ਭਾਈ ਲਾਲੋ ਜੀ ਦੇ ਗ੍ਰਹਿ ਨੂੰ ਤਾਰ ਕੇ ਸਤਿਗੁਰੂ ਜੀ ਦਰਸ਼ਨ ਬਖਸ਼ਿਸ਼ ਕਰ ਰਹੇ ਹਨ। ਭਾਈ ਲਾਲੋ ਪ੍ਰਸ਼ਾਦੇ ਦੀ ਤਿਆਰੀ ਕਰ ਰਿਹਾ ਹੈ ਔਰ ਬਾਅਦ ਵਿੱਚ ਭਾਈ ਮਰਦਾਨਾ ਜੀ ਨੇ ਭਾਈ ਲਾਲੋ ਜੀ ਦੀ ਕਰਨੀ ਬਾਬਤ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ, ਇਹ ਭਾਈ ਲਾਲੋ ਕੌਣ ਹੈ ਜਿਹਦਾ ਅੱਗੇ ਕਦੇ ਨਾਮ ਵੀ ਨਹੀਂ ਸੁਣਿਆ, ਕਦੇ ਦਰਸ਼ਨ ਵੀ ਨਹੀਂ ਹੋਏ, ਕਦੇ ਆਪ ਜੀ ਪਾਸ ਭਾਈ ਲਾਲੋ ਦੇ ਨਾਮ ਦਾ ਜ਼ਿਕਰ ਵੀ ਨਹੀਂ ਚੱਲਿਆ? ਤਾਂ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਸਮਝਾਇਆ, ਹੇ ਭਾਈ ਮਰਦਾਨੇ, ਜਨਮਾਂ ਜਨਮਾਂ ਦੀ ਭਗਤੀ ਕਰਦਾ ਹੋਇਆ ਪਰਮੇਸ਼ਰ ਦਾ ਪਿਆਰਾ ਭਾਈ ਲਾਲੋ ਹੈ, ਇਸ ਦਾ ਇਹੀ ਕੇਵਲ ਮਨੁੱਖਾ ਜਨਮ ਸੀ ਜਿਸ ਦੁਆਰਾ ਇਸ ਨੇ ਸਾਡੀ ਸੰਗਤ ਦੇ ਨਾਲ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਕੇ ਆਪਣੀ ਜਨਮਾਂ ਜਨਮਾਂ ਦੀ ਭਗਤੀ ਨੂੰ ਇਸ ਨੇ ਸਫਲ ਕਰਨਾ ਹੈ। ਤਾਂ ਉਸ ਵਕਤ ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਿਸ ਭਗਤੀ ਦਾ ਤੁਸੀਂ ਵਿਚਾਰ ਕਰ ਰਹੇ ਹੋ ਉਹ ਭਗਤੀ ਕਿੰਨੇ ਤਰ੍ਹਾਂ ਦੀ ਹੈ? ਤਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਭਾਈ ਨੌ ਤਰ੍ਹਾਂ ਦੀ ਭਗਤੀ ਹੈ, ਭਗਤੀ ਕਰਨ ਵਾਲੇ ਉਪਾਸ਼ਕ ਨੌ ਤਰ੍ਹਾਂ ਦੀ ਭਗਤੀ, ਜਿਸ ਦੇ ਨੌ ਅੰਗ ਹਨ, ਵੱਖਰੇ ਵੱਖਰੇ ਪੱਖ ਹਨ, ਆਪੋ ਆਪਣੀ ਸ਼ਰਧਾ ਵਿਸ਼ਵਾਸ ਭਾਵਨਾ ਦੇ ਨਾਲ ਇਸ ਭਗਤੀ ਦੇ ਵਿੱਚ ਲੀਨ ਰਹਿ ਕੇ ਆਪਣਾ ਜੀਵਨ ਸਫਲ ਕਰਦੇ ਹੈ। ਤਾਂ ਸਤਿਗੁਰਾਂ ਨੂੰ ਫਿਰ ਭਾਈ ਮਰਦਾਨੇ ਨੇ ਪੁੱਛਿਆ ਸੀ, ਸਤਿਗੁਰੂ ਜੀ, ਆ ਨੌ ਤਰ੍ਹਾਂ ਦੀ ਕਿਹੜੀ ਭਗਤੀ ਹੈ, ਆਪ ਕਿਰਪਾ ਕਰਕੇ ਸਾਰਾ ਨਿਰਣਾ ਦਿਓ। ਤਾਂ ਸਤਿਗੁਰੂ ਜੀ ਭਾਈ ਮਰਦਾਨੇ ਦੀ ਬੇਨਤੀ ਸੁਣ ਕਰਕੇ ਉੱਤਰ ਦੇ ਰਹੇ ਹਨ, ਆਪ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰਦਾਨਾ ਬੂਜਤ ਭਾ ਤਬ ਹੀ।
ਭਾਈ ਮਰਦਾਨਾ ਜੀ ਨੇ ਉਸੇ ਵਕਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਕੇ ਪੁੱਛਿਆ,
ਸਭ ਬਿਦ ਭਗਤ ਕਹੀਜੈ,
ਜਿਹੜੀ ਸਾਰਿਆਂ ਤਰ੍ਹਾਂ ਦੀ ਭਗਤੀ ਹੈ ਮਹਾਰਾਜ, ਉਹ ਆਪਣੀ ਰਸਨਾ ਤੋਂ ਕਹਿ ਕੇ ਮੈਨੂੰ ਦੱਸਣਾ ਕਰੋ।
ਜਿਹ ਕੇ ਕਰਤ ਪਰਮ ਗਤ ਪਾਵ,
ਜਿਸ ਭਗਤੀ ਨੂੰ ਕਰਕੇ ਪਰਮ ਗਤੀ ਉੱਤਮ ਗਤੀ ਭਾਵ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਉਸ ਦਾ ਨਿਰਣਾ ਖੋਲ ਕੇ ਦੱਸਣਾ ਕਰੋ ਸੱਚੇ ਪਾਤਸ਼ਾਹ।
ਭਵ ਜਲ ਭਲੇ ਤਰੀਜੈ,
ਜਿਸ ਕਰਕੇ ਸੰਸਾਰ ਭਵ ਜਲ ਤੋਂ ਭਲੇ ਚੰਗੀ ਤਰ੍ਹਾਂ ਹੀ ਸੁਖੈਨ ਹੀ ਤਰ ਜਾਈਏ, ਇਹ ਸੰਸਾਰ ਸਮੁੰਦਰ ਦੇ ਵਿਚ ਡੁੱਬਣ ਤੋਂ ਬਚ ਜਾਈਏ, ਭਗਤੀ ਦੀ ਬੇੜੀ ਤੇ ਸਵਾਰ ਹੋ ਕੇ।
ਸ੍ਰੀ ਮੁਖ ਭਨਤ ਭਏ ਤੇ ਕਾਲਾ,
ਉਸ ਵਕਤ ਭਾਈ ਮਰਦਾਨੇ ਨੂੰ ਤਾਰਨ ਵਾਸਤੇ, ਸਾਨੂੰ ਉਪਦੇਸ਼ ਦੇਣ ਵਾਸਤੇ, ਸਾਡਾ ਭਲਾ ਕਰਨ ਵਾਸਤੇ ਪੁਰਖਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਤਿਹਾਸ ਕੋਈ ਸਾਧ ਸੰਗਤ ਜੀ ਬੀਤ ਚੁੱਕੇ ਸਮੇਂ ਦੀਆਂ ਘਟਨਾਵਾਂ ਨਹੀਂ ਹੋਇਆ ਕਰਦੀਆਂ, ਬਲਕਿ ਗੁਰੂ ਕਾ ਇਤਿਹਾਸ ਤਾਂ ਜਿੰਨਾ ਬੀਤ ਚੁੱਕੇ ਸਮੇਂ ਵਿਚ ਸਾਰਥਕ ਹੈ, ਉਦੋਂ ਕਈ ਗੁਣਾ ਵੱਧ ਵਰਤਮਾਨ ਸਮੇਂ ਵਿਚ ਔਰ ਭਵਿਸ਼ਤ ਕਾਲ ਦੇ ਵਿਚ ਸਾਡੀ ਅਗਵਾਈ ਕਰਦਾ ਹੈ। ਇਸ ਲਈ ਸੱਚੇ ਪਾਤਸ਼ਾਹ ਕਹਿ ਰਹੇ ਹੈ, ਭਾਈ ਮਰਦਾਨਾ ਸੁਣਨਾ ਕਰ, ਤੈਨੂੰ ਅਸੀਂ ਦੱਸਦੇ ਹਾਂ।
ਸੁਣੀਏ ਭਗਤ ਪ੍ਰਕਾਰਾ,
ਭਗਤਾਂ ਭਗਤੀ ਕਰਨ ਵਾਲੇ ਜਿਹੜੇ ਭਗਤ ਹੈ, ਇਸ ਭਗਤੀ ਨੂੰ ਕਈ ਤਰ੍ਹਾਂ ਦੇ ਨਾਲ ਸ਼ਰਧਾ ਭਾਵਨਾ ਤੇ ਦ੍ਰਿੜਤਾ ਤੇ ਵਿਸ਼ਵਾਸ ਨਾਲ ਕਰਦੇ ਹੈ। ਸਾਰੇ ਤਰ੍ਹਾਂ ਦੀ ਭਗਤੀ ਦਾ ਜੋ ਵਰਣਨ ਹੈ ਸੁਣਨਾ ਕਰ।
ਪ੍ਰਿਥਕ ਪ੍ਰਿਥਕ ਹਾਂ ਭਾਖਾਂ ਸਭ ਹੀ,
ਵੱਖਰੇ ਵੱਖਰੇ ਅੰਗ, ਵੱਖਰੇ ਵੱਖਰੇ ਪੱਖ, ਵੱਖਰੇ ਵੱਖਰੇ ਭਗਤੀ ਦੇ ਜੋ ਵਿਸ਼ੇ ਹੈ, ਉਹ ਸਾਰੇ ਅਸੀਂ ਤੈਨੂੰ ਆਪਣੀ ਰਸਨਾ ਤੋਂ ਉਚਾਰਨ ਕਰਕੇ ਦੱਸਦੇ ਹਾਂ, ਕਹਿਣਾ ਕਰਦੇ ਹਾਂ।
ਜੇ ਹੈ ਭਗਤ ਅਚਾਰਾ,
ਜਿਹੜਾ ਭਾਈ ਭਗਤੀ ਦੇ ਵਿਚ ਲੱਗਾ ਹੋਇਆ ਹੈ, ਜਿਹੜੇ ਭਗਤੀ ਵਾਲਾ ਆਚਾਰ ਕਰਤੱਵ ਕਰਨ ਵਾਲੇ ਭਗਤ ਹੈ, ਜਿਵੇਂ ਉਹ ਭਗਤੀ ਕਰਦੇ ਹੈ, ਉਹਨਾਂ ਦੀ ਸਾਰੀ ਭਗਤੀ ਦਾ ਵਰਣਨ ਅਸੀਂ ਤੈਨੂੰ ਕਰਕੇ ਦੱਸਦੇ ਹਾਂ।
ਸਤ ਸੰਗਤ ਸਸਰੂਖਾ ਕਰਨੀ,
ਗੁਰਬਾਣੀ ਵਿਚ ਵੀ ਸਤਿਗੁਰਾਂ ਨੇ ਹੁਕਮ ਕੀਤਾ ਹੈ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ। ਨੌ ਤਰ੍ਹਾਂ ਦੀ ਭਗਤੀ ਹੈ ਜਿਹੜੇ ਸਾਰੇ ਮਿਲ ਕੇ ਸ਼ਰਧਾ ਭਾਵਨਾ ਦੇ ਨਾਲ ਕਰਦੇ ਹੈ। ਸਰਵਣ ਸਿਮਰਨ ਕੀਰਤਨੰ ਪਾਦ ਸੇਵ ਅਰਚਾਨ, ਦਾਸਾ ਸਖਪਨ ਵੰਦਨਾ ਸਰਬਨ ਵੇਦਨ ਜਾਨ। ਨੌ ਤਰ੍ਹਾਂ ਦੀ ਭਗਤੀ ਦੇ ਕਿਹੜੇ ਕਿਹੜੇ ਅੰਗ ਹੈ? ਸਤਿਗੁਰੂ ਦੀ ਹਜ਼ੂਰੀ ਵਿਚ ਆ ਕੇ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਵਿਚਾਰ ਗੁਰੂ ਕੀ ਹਜ਼ੂਰੀ ਵਿਚ ਆ ਕੇ ਕੰਨਾਂ ਨਾਲ ਸਰਵਣ ਕਰਨੀ, ਇਹ ਨੌ ਭਗਤੀਆਂ ਦੇ ਵਿਚੋਂ ਪਹਿਲੀ ਭਗਤੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਨਾਮ ਦਾ ਉਪਦੇਸ਼, ਸਤਿਗੁਰਾਂ ਦੇ ਪਾਵਨ ਉਪਦੇਸ਼ ਕੰਨਾਂ ਦੁਆਰਾ ਸਰਵਣ ਕਰਨੇ, ਫਿਰ ਉਹਨਾਂ ਉਪਦੇਸ਼ਾਂ ਨੂੰ ਸਰਵਣ ਕਰਕੇ ਮੰਨਣ ਕਰਨਾ, ਫਿਰ ਉਹਨਾਂ ਦੀ ਕਮਾਈ ਕਰਨੀ। ਇਸ ਕਰਕੇ ਸਾਧ ਸੰਗਤ ਜੀ ਜਿਹੜੇ ਸੁਣ ਕੇ ਮੰਨ ਕੇ ਉਸ ਉਪਦੇਸ਼ ਨੂੰ ਕਮਾ ਕੇ ਹਿਰਦੇ ਵਿਚ ਵਸਾ ਲੈਂਦੇ ਹੈ, ਉਹਨਾਂ ਦੇ ਅੰਤਕਰਨ ਦੀਆਂ ਜਿੰਨੀਆਂ ਵੀ ਪਾਪਾਂ ਦੀਆਂ ਮੈਲਾਂ ਹਨ, ਉਹ ਸਾਰੀਆਂ ਨਿਵਿਰਤ ਹੋ ਜਾਂਦੀਆਂ ਹਨ, ਦੂਰ ਹੋ ਜਾਂਦੀਆਂ। ਸਭ ਤੋਂ ਵੱਡੀ ਮੈਲ ਹਉਮੈ ਅਤੇ ਗਿਆਨ ਦੀ ਹੈ, ਉਹ ਵੀ ਸਤਿਗੁਰੂ ਨਾਸ਼ ਕਰਕੇ ਆਪਣੇ ਸਰੂਪ ਦੇ ਵਿਚ ਅਭੇਦਤਾਈ ਬਖਸ਼ ਦਿੰਦੇ ਹਨ। ਇਸ ਕਰਕੇ ਸਰਵਣ ਦੇ ਮਹਾਤਮ ਦੀਆਂ ਚਾਰ ਪੌੜੀਆਂ ਹਜ਼ੂਰ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਉਚਾਰਨ ਕੀਤੀਆਂ, ਫਿਰ ਚਾਰ ਪੌੜੀਆਂ ਮੰਨਣ ਦਾ ਮਹਾਤਮ ਸਤਿਗੁਰੂ ਜੀ ਨੇ ਉਚਾਰਨ ਕੀਤਾ, ਅਗਲੀ ਪੌੜੀ ਦੇ ਵਿਚ ਪੰਜ ਪ੍ਰਵਾਨ ਪੰਜ ਪ੍ਰਧਾਨ ਦੇ ਵਿਚ ਨਿਧਿਆਸਣ ਦੀ ਸਾਰੀ ਅਵਸਥਾ ਕਮਾਈ ਦਾ ਸਾਰਾ ਕਥਨ ਕੀਤਾ ਹੈ ਕਿ ਕਮਾਉਣਾ ਕਿਵੇਂ ਹੈ, ਕਮਾ ਕੇ ਪ੍ਰਾਪਤੀ ਕਿਵੇਂ ਹੁੰਦੀ ਹੈ। ਕਿਉਂ ਭਾਈ, ਸਭ ਤੋਂ ਪਹਿਲੀ ਭਗਤੀ ਹੈ ਗੁਰੂ ਕਾ ਉਪਦੇਸ਼ ਕੰਨਾਂ ਨਾਲ ਬੈਠ ਕੇ ਸ਼ਰਧਾ ਔਰ ਭਾਵਨਾ ਦੇ ਨਾਲ ਸਰਵਣ ਕਰਨਾ, ਸਰਵਣ ਸਿਮਰਨ। ਫਿਰ ਦੂਸਰਾ ਪੱਖ ਹੈ ਸਿਮਰਨ ਕਰਨਾ, ਵਾਹਿਗੁਰੂ ਦੀ ਯਾਦ ਵਿਚ ਅੱਠੇ ਪਹਿਰ, ਸਤਿਗੁਰਾਂ ਦੀ ਯਾਦ ਵਿਚ ਅੱਠੇ ਪਹਿਰ ਜੁੜੇ ਰਹਿਣਾ, ਇੱਕ ਪਲ ਲਈ ਵੀ ਕਦੇ ਸਤਿਗੁਰਾਂ ਦੀ ਪਰਮੇਸ਼ਰ ਦੀ ਯਾਦ ਨਾ ਭੁੱਲੇ। ਇਸ ਕਰਕੇ ਉਸ ਨੂੰ ਸਿਮਰਨ ਭਗਤੀ ਕਿਹਾ ਜਾਂਦਾ ਹੈ। ਤੀਸਰੀ ਆ ਕੀਰਤਨ ਭਗਤੀ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਇ ਧਿਆਨਾ। ਸਤਿਗੁਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਿਰੰਤਰ ਕੀਰਤਨ ਦਾ ਪ੍ਰਵਾਹ ਚਲਾਇਆ, ਇਸ ਕਰਕੇ ਕੀਰਤਨ ਦੀ ਬਹੁਤ ਵੱਡੀ ਮਹਾਨਤਾ ਹੈ। ਤੀਸਰਾ ਦਰਜਾ ਕੀਰਤਨ ਭਗਤੀ ਦਾ, ਆਪਣੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਕਰਨਾ ਔਰ ਇਕਾਗਰਤਾ ਨਾਲ ਬੈਠ ਕੇ ਕੀਰਤਨ ਸੁਣਨਾ। ਹਰ ਜਸ ਸੁਣੈ ਹਰ ਗੁਣ ਗਾਵੈ, ਸਤਿਗੁਰਾਂ ਦਾ ਪਾਵਨ ਜਸ ਰਸਨਾ ਨਾਲ ਕਹਿਣਾ ਔਰ ਕੰਨਾਂ ਦੁਆਰਾ ਸੁਣਨਾ। ਕੀਰਤਨ ਭਗਤੀ ਦੀ ਬਹੁਤ ਵੱਡੀ ਮਹਾਨਤਾ ਹੈ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਪਾਦ ਸੇਵ ਅਰਚਾਨ, ਪਾਵ ਚਰਨਾਂ ਦੀ ਸੇਵਾ ਕਰਨੀ, ਸਤਿਗੁਰਾਂ ਦੇ ਦਰ ਦੀਆਂ ਸੇਵਾਵਾਂ ਕਰਨੀਆਂ। ਅਰਚਾਨ ਦਾ ਅਰਥ ਹੁੰਦਾ ਪੂਜਾ ਕਰਨੀ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇਸ ਤੋਂ ਅੱਗੇ ਦਾਸਾਪਨ ਸਖਪਨ ਵੰਦਨਾ, ਸਰਬ ਨਿਵੇਦਨ ਜਾਨ। ਦਾਸਾ ਭਾਵ ਸੇਵਕ ਭਾਵ ਮਨ ਦੇ ਵਿੱਚ ਬਣਾ ਕੇ ਰੱਖਣਾ। ਸੇਵਕ ਜਿਹੜਾ ਹੋਇਆ ਕਰਦਾ ਹੈ ਸਾਧ ਸੰਗ ਜੀ, ਅਸਲੀ ਸੇਵਕ ਜੋ ਹੁੰਦਾ ਹੈ, ਜਿਹੜਾ ਆਪਣੇ ਮਨ ਦੀ ਅਪਣੱਤ ਨੂੰ, ਹਉਮੈ ਦੀ ਭਾਵਨਾ ਨੂੰ ਤਿਆਗ ਕੇ ਆਪਣੇ ਮਾਲਕ ਦੇ ਹੁਕਮ ਦਾ ਅਨੁਸਾਰੀ ਹੋ ਕੇ ਅੱਠੇ ਪੈਰ ਚੱਲਦਾ, ਆਪਣੇ ਮਾਲਕ ਦੀ ਰਜ਼ਾ ਦੇ ਵਿੱਚ ਤੁਰਦਾ, ਆਪਣੀ ਮਨ ਦੀ ਕੋਈ ਮਤ ਅੱਗੇ ਨਹੀਂ ਲਿਆਉਂਦਾ ਜਾਂ ਫੁਰਨਾ ਸੰਕਲਪ ਵੀ ਨਹੀਂ ਉਠਾਉਂਦਾ, ਉਸ ਨੂੰ ਅਸਲ ਸੇਵਕ ਕਿਹਾ ਜਾਂਦਾ ਹੈ। ਸੇਵਕ ਦੀ ਅਵਸਥਾ ਇਤਨੀ ਮਹਾਨ ਹੈ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਪਾਣੀ ਦੀਆਂ ਲਹਿਰਾਂ ਪਾਣੀ ਵਿੱਚੋਂ ਪੈਦਾ ਹੋ ਕੇ ਪਾਣੀ ਵਿੱਚ ਹੀ ਉਹਦਾ ਰੂਪ ਬਣ ਜਾਂਦੀਆਂ ਹਨ ਸਮਾ ਕੇ। ਇਸੇ ਤਰ੍ਹਾਂ ਦਾਸ ਸੇਵਕ ਜਿਹੜਾ ਹੁੰਦਾ ਹੈ, ਸਤਿਗੁਰੂ ਦੀ ਆਗਿਆ ਵਿੱਚ ਹਮੇਸ਼ਾ ਤੁਰਨ ਵਾਲਾ, ਉਹ ਭਾਈ ਫਿਰ ਅਖੀਰ ਸਤਿਗੁਰੂ ਦਾ ਰੂਪ ਹੀ ਬਣ ਜਾਂਦਾ ਹੈ। ਸਖਾਪਨ ਮਿੱਤਰਤਾ ਭਾਵ ਰੱਖਣਾ ਆਪਣੇ ਪਿਆਰੇ ਸਤਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ। ਔਰ ਇਸ ਤੋਂ ਅੱਗੇ ਵੰਦਨਾ ਨਮਸਕਾਰ ਕਰਨੀ, ਜਿਹੜਾ ਮੱਥਾ ਟੇਕਣਾ ਹੈ, ਇਹ ਵੀ ਸਾਧ ਸੰਗਤ ਜੀ ਅੱਠਵੀਂ ਭਗਤੀ ਹੈ। ਸ਼ਰਧਾ ਔਰ ਭਾਵਨਾ ਦੇ ਨਾਲ ਕਰ ਨਮਸਕਾਰ ਪੂਰੇ ਗੁਰਦੇਵ, ਦੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਤਰ੍ਹਾਂ ਸਾਧ ਸੰਗਤ ਜੀ ਵੰਦਨਾ ਕਰਨੀ, ਨਮਸਕਾਰ ਕਰਨੀ, ਮੱਥਾ ਟੇਕਣਾ, ਸਰਬ ਨਿਵੇਦਨ ਜਾਣ, ਆਪਣਾ ਸਾਰਾ ਕੁਝ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਿਤ ਕਰ ਦੇਣਾ, ਆਪਣੇ ਉੱਤੇ ਕੋਈ ਮੇਰ ਨਾ ਰੱਖਣੀ। ਇਹ ਨੌ ਤਰ੍ਹਾਂ ਦੀ ਭਗਤੀ ਹੈ। ਇਹਨਾਂ ਨੌ ਭਗਤੀਆਂ ਦੇ ਵਿੱਚੋਂ ਇੱਕ ਇੱਕ ਜਿਨ੍ਹਾਂ ਨੇ ਭਗਤੀ ਕੀਤੀ ਉਹ ਸੰਸਾਰ ਤੇ ਮਹਾਨ ਹੋ ਗਏ। ਸਭ ਤੋਂ ਪਹਿਲਾਂ ਸਰਵਣ ਭਗਤੀ, ਕਾਕ ਪਸੁੰਡ ਹਮੇਸ਼ਾ ਸਰਵਣ ਭਗਤੀ ਦੇ ਵਿੱਚ ਲੀਨ ਰਹਿੰਦਾ ਹੈ, ਧਰਮ ਸ਼ਾਸਤਰਾਂ ਦੇ ਅੰਦਰ ਕਥਨ ਆਉਂਦਾ ਹੈ। ਇਸੇ ਤਰ੍ਹਾਂ ਸਿਮਰਨ ਭਗਤੀ ਸ਼ੇਸ਼ਨਾਗ, ਕੀਰਤਨ ਭਗਤੀ ਨਾਰਦ ਜੀ, ਇਸ ਤੋਂ ਅੱਗੇ ਪਾਦ ਸੇਵ ਚਰਨਾਂ ਦੀ ਸੇਵਾ ਲਕਸ਼ਮੀ ਦੀ ਆਦਕ, ਇਸ ਤੋਂ ਅੱਗੇ ਸਾਧ ਸੰਗਤ ਦੀ ਪੂਜਾ ਕੀਤੀ ਕੁਬਜਾ ਨੇ, ਅਕਰੂਰ ਨੇ, ਇੰਨੀ ਸ਼ਰਧਾ ਔਰ ਭਾਵਨਾ ਦੇ ਨਾਲ। ਦਾਸਾ ਭਾਵ ਸ੍ਰੀ ਹਨੂੰਮਾਨ ਜੀ ਨੇ ਧਾਰਿਆ, ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਭਗਵਾਨ ਰਾਮ ਚੰਦਰ ਦੇ ਦਾਸ ਬਣ ਕੇ ਰਹੇ ਔਰ ਪਰਮੇਸ਼ਰ ਦੇ ਪਰਾਇਣ ਹੋ ਕੇ ਰਹੇ। ਇਸ ਨੂੰ ਅੱਗੇ ਸਾਧ ਸੰਗਤ ਜੀ ਸਖਾਪਨ ਮਿੱਤਰਤਾ ਭਾਵ ਨਿਭਾਇਆ ਅਰਜਨ ਜੀ ਨੇ, ਔਰ ਇਸ ਤੋਂ ਅੱਗੇ ਵੰਦਨਾ ਨਮਸਕਾਰ ਭਗਤੀ ਦੇ ਵਿੱਚ ਨਿਪੁੰਨ ਹੋਏ ਪਿਰਥੂ ਰਾਜਾ ਜੀ, ਔਰ ਸਰਬ ਨਿਵੇਦਨ ਜਾਨ ਆਪਣਾ ਸਾਰਾ ਕੁਝ ਅਰਪਣ ਕਰ ਦਿੱਤਾ ਬਲੀ ਰਾਜੇ ਨੇ। ਕਰੋਂ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨਾ, ਕਿਉਂ ਪਿਆਲ ਜਾਏ ਕਿਉਂ ਛਲੀਐ, ਜੇ ਬਲ ਰੂਪ ਪਛਾਨੈ। ਇਸ ਕਰਕੇ ਕੁਮੇਰ ਨਹੀਂ ਰੱਖੀ, ਇੱਕ ਇੱਕ ਭਗਤੀ ਦਾ ਅੰਗ ਇਹਨਾਂ ਨੇ ਲਿਆ ਤੇ ਇਹਨਾਂ ਦਾ ਨਾਮ ਦੁਨੀਆਂ ਦੇ ਉੱਤੇ ਅਮਰ ਹੋ ਗਿਆ। ਇਸ ਤਰ੍ਹਾਂ ਜਿਹੜਾ ਭਾਈ ਨੌ ਤਰ੍ਹਾਂ ਦੀ ਭਗਤੀ ਗੁਰੂ ਕਾ ਸਿੱਖ ਕਰ ਲੈਂਦਾ ਹੈ, ਉਹ ਤਾਂ ਧੰਤਾ ਦੇ ਯੋਗ ਹੈ। ਗੁਰਸਿੱਖ ਨੇਤਾ ਪ੍ਰਤੀ ਨੌ ਤਰ੍ਹਾਂ ਦੀ ਭਗਤੀ ਵਿੱਚ ਲੀਨ ਰਹਿੰਦੇ ਹੈ, ਸਤਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਕਾ ਉਪਦੇਸ਼ ਸੁਣਦੇ ਹਨ, ਫਿਰ ਸਿਮਰਨ ਵੀ ਨਾਲ ਨਾਲ ਕਰਦੇ ਹੈ, ਫਿਰ ਕੀਰਤਨ ਭਗਤੀ ਜਸ ਵੀ ਕਰਦੇ ਹੈ, फिर अपने सतगुरां दे चरणां दा ध्यान, संगत दी सेवा, गुरु घर दी सेवा, इस तरह सतगुरु दे चरणां विच ही अपने मन तन अर्प पूज चढ़ावो, ऐसी सेव दरगह सुख पावो। मन तन नूं अर्पण कर देना, यही सब तो वड्डी पूजा करनी अपने इष्ट दी। और दासा भाव गुरु के सिख धार के रखदे है, और मित्रता भाव सतगुरु नूं अंग संग समझ दे, अपने तो परे नहीं वेख दे कदे वास्ते। रुकालंग प्रणासी दयालंग स्वरूपे, सदा अंग संगे अपंगं बेपुक्ते। इस तो अगे वंदना भगती अमर शहीद धन धन बाबा दीप सिंह जी ने अपना शीस भी अपने सतगुरां दे चरणां च भेटा कर दिता, इसी नमस्कार कीती। अपने सतगुरु दे चरणां विच हमेशा नमस्कारां करनियां, मत्था टेकना, मस्तक सतगुरां दे चरणां दे विच लाई रखना। और सर्ब निवेदन जान अपना कुछ सिख समझदा ही नहीं, सब कुछ ही सतगुरु नूं अर्पित कर दिंदा है। क्यों भाई गुरु के सिख नौ तरह की भगती दे विच सदा ही लीन रहिंदे हन। इधर सतगुरु जी दस रहे है कि नौ तरह की केड़ी भगती है, आप सरवण करो श्रद्धा भावना दे नाल।
सत संगत ससरूखा करनी,
पहली भगती की है गुरु घर दी मर्यादा अनुसार, गुरमत अनुसार। सतगुरु जी कहंदे पहली भगती है सत संगत दी, आके सेवा करनी हर तरह करके, लंगरां दी सेवा, जल पानी दी सेवा, तप्पड़ झाड़ बिछाए धूड़ी नाया। इस करके महापुरख ब्रह्म ज्ञानी बाबा बिशन सिंह जी मराले वाले, जो दमदमी टकसाल दे दसवें मुखी सन, वो क्या करदे कहंदे भाई घरां दे अंदर नौकर झाड़ू भी दंदे है, कपड़े भी धोंदे है, रोटियां भी पकाउंदे है, घर दियां सफाइयां भी करदे है, पर उहनां दा मन कदे निर्मल होया वेख्या? कदे उहनां दा मन नहीं बेचारियां दा निर्मल हुंदा। सारी उम्र नौकरियां करदे करदे संसार तो तुर जांदे है, पर गुरु घर आके जिहड़ा ओही झाड़ू जिहड़ा घर विच फेरदा, गुरु घर नितनेम नाल झाड़ू फेरे, लंगर दी सेवा करे, संगतां दी सेवा करे, ता ए सेवा दी इतनी वड्डी महानता है कि गुरसिख दा मन निर्मल कर दिंदी है, सेवा हृदय नूं शुद्ध कर दिंदी है, सतगुरां विच अभेद कर दिंदी है। इस करके सतगुरु की सेवा सफल है, जे को करे चित लाए, मन चिंदिया फल पावना होमै विचों जाए। एडी वड्डी सेवा दी महानता है। सब तो पहली भगती सेवा करनी गुरु की संगत दी। महापुरख ब्रह्म ज्ञानी बाबा गुरमुख सिंह जी कार सेवा पटियाले वालिया ने किन्निया गुरु घरां दियां सेवावां कीतियां, धन सन ओ महापुरख। इस करके गुरु की संगत दी जिहड़ी सेवा करनी है, ए सब तो पहली भगती है जो प्रवान है गुरु घर दे अंदर।
दिल ते काल बितावे
और संगत दे विच मिल के अपना समा गुजारना, सतसंगत की सेवा करनी, विच संगत में उम्र गुजरनी। महापुरख संत बाबा गुरबचन सिंह जी खालसा जी ने लिखिया के भाई सतसंगत की सेवा करनी और सारी उम्र सतसंगत दे विच ही गुजार देनी, अपनी उम्र अपना जीवन संगत दी सेवा दे विच ही लेखे ला देना, ए पहली भगती है।
हर गुर को इतिहास सुनीजा।
दूजी भगती है हरी स्वरूप, जो सतगुरु दस सतगुरु सहबान हन उन्हां दा इतिहास सरवण करना, ए सब तो वड्डी साडे उत्ते बख्शिश सतगुरां ने कीती है। ए वचन धन गुरु नानक देव जी कह रहे है, सात संग जी महापुरुखां दे वचन हन के गुरसिख श्रद्धा भावना दे नाल। धन श्री गुरु ग्रंथ साहिब जी दी लड़ीवार कथा संपूर्ण, एको अंकार तो लैके 18-10-20 तक श्रद्धा भावना नाल सुन लवे, अपनी सतगुरु दी बख्शी रहत विच तैयार बरतियार रवे, नितनेमी होवे, ता ओ गुरसिख नूं मुक्ति दी दात प्राप्त हो जांदी है। एडा फल गुरबाणी दी कथा सरवण करन दा है। सब ते उत्तम हर की कथा, नाम सुनत दर्द दुख लथा, पार ब्रह्म हुआ सहाई, कथा कीर्तन सुखदाई। और गुर इतिहास दी कथा दा एडा फल है, पहले पातशाह तो लेके दसम पिता तक सारा गुर इतिहास, दस पातशाहियां दा जिहड़ा गुरसिख सुन लैंदा, ਉਹਨੂੰ ਸਿੱਖੀ ਦੀ ਦਾਤ ਜੀਵਨ ਅੰਦਰ ਪ੍ਰਾਪਤ ਹੋ ਜਾਂਦੀ ਹੈ। ਐਡਾ ਫਲ ਹੈ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਦਾ। ਜਿਹਨੂੰ ਸਿੱਖੀ ਮਿਲ ਗਈ ਉਹਨੂੰ ਗੁਰੂ ਸਾਹਿਬ ਮਿਲ ਗਏ। ਇਸ ਕਰਕੇ ਸੰਗਤ ਵਿੱਚ ਆ ਕੇ ਗੁਰੂ ਕਾ ਇਤਿਹਾਸ ਸੁਣਨਾ ਹੀ ਦੂਸਰੀ ਭਗਤੀ ਹੈ।
ਮਨ ਏਕਾਗਰ ਲਾਵੇ
ਔਰ ਮਨ ਦੀ ਏਕਾਗਰਤਾ ਮਨ ਨੂੰ ਲਾ ਕੇ ਇਤਿਹਾਸ ਦੀ ਕਥਾ ਵਿੱਚ ਸੁਣਨਾ ਕਰੇ ਨਹੀਂ ਕਿ ਮਨ ਇੱਧਰ ਉੱਧਰ ਤੁਰਿਆ ਫਿਰਿਆ ਤੇ ਜਦੋਂ ਕਥਾ ਆਰੰਭ ਹੋਈ ਉਦੋਂ ਹੀ ਥੋੜਾ ਜਿਹਾ ਧਿਆਨ ਆਇਆ ਤੇ ਸਮਾਪਤੀ ਤੇ ਫਤਿਹ ਗਡਾਉਣ ਵੇਲੇ ਹੀ ਪਤਾ ਲੱਗਾ ਕਿ ਕਥਾ ਹੋ ਗਈ। ਇਸ ਤਰ੍ਹਾਂ ਨਹੀਂ ਮਨ ਦੀ ਬਿਰਤੀ ਕਦੇ ਹੋਣੀ ਚਾਹੀਦੀ। ਮਨ ਦੀ ਬਿਰਤੀ ਇੱਕ ਇੱਕ ਗੁਰ ਇਤਿਹਾਸ ਦੇ ਬਚਨ ਦੇ ਵਿੱਚ ਜੋੜ ਕੇ ਰੱਖਣੀ, ਮਨ ਨੂੰ ਇਕਾਗਰਤਾ ਦੇ ਨਾਲ ਗੁਰੂ ਕੇ ਇਤਿਹਾਸ ਵਿੱਚ ਲਾ ਕੇ ਰੱਖਣਾ। ਜਿੰਨਾ ਚਿਰ ਪੂਰੀ ਇਕਾਗਰਤਾ ਨਹੀਂ ਬਣਦੀ ਉਨਾ ਚਿਰ ਪੂਰਾ ਆਨੰਦ ਅਤੇ ਰਸ ਨਹੀਂ ਆਇਆ ਕਰਦਾ। ਇਸ ਕਰਕੇ ਮਨ ਦੀ ਇਕਾਗਰਤਾ ਨੂੰ ਲਾ ਕਰਕੇ ਗੁਰੂ ਕਾ ਇਤਿਹਾਸ ਸਰਵਣ ਕਰਨਾ ਇਹ ਦੂਸਰੀ ਭਗਤੀ ਹੈ।
ਪਾਦ ਅਰਬਿੰਦ ਮਲਿੰਦ ਕਰੈ ਮਨ,
ਸਤਿਗੁਰੂ ਦੇ ਚਰਨਾਂ ਦਾ ਮਲਿੰਦ ਨਾਮ ਭੌਰੇ ਦਾ ਹੈ। ਜਿਵੇਂ ਭੌਰਾ ਫੁੱਲ ਨੂੰ ਕਦੇ ਵਾਸਤੇ ਵੀ ਤਿਆਗਦਾ ਨਹੀਂ, ਫੁੱਲ ਦੇ ਆਲੇ ਦੁਆਲੇ ਹੀ ਭਰਮ ਦਾ ਲਹਿੰਦਾ ਹੈ, ਇਸ ਤਰ੍ਹਾਂ ਆਪਣੇ ਮਨ ਨੂੰ ਸਤਿਗੁਰੂ ਦੇ ਚਰਨਾਂ ਦਾ ਭੌਰਾ ਬਣਾ ਲਵੇ, ਇੰਨੀ ਮਨ ਦੇ ਵਿੱਚ ਪ੍ਰੀਤ ਹੋਵੇ।
ਗੁਰ ਮੂਰਤ ਔਰ ਧਿਆਨਾ,
ਗੁਰੂ ਦੇ ਸਰੂਪ ਦਾ ਹਿਰਦੇ ਦੇ ਵਿੱਚ ਅੱਠੇ ਪਹਿਰ ਧਿਆਨ ਬਣਾ ਕੇ ਰੱਖੇ, ਇਹ ਤੀਸਰੀ ਭਗਤੀ ਹੈ।
ਪ੍ਰੇਮ ਸਹਿਤ ਗੁਣ ਗਾਵੇ ਮੁਖ ਸੋ,
ਚੌਥੀ ਭਗਤੀ ਪ੍ਰੇਮ ਦੇ ਸਹਿਤ ਕੀਰਤਨ ਕਰਨਾ, ਆਪਣੇ ਸਤਿਗੁਰੂ ਦੇ ਗੁਣ ਗਾਇਨ ਕਰਨੇ, ਮੁਖ ਦੇ ਨਾਲ ਸਤਿਗੁਰੂ ਦਾ ਜਸ ਕਹਿਣਾ।
ਫੁੱਲ ਕਾਬਲ ਤਨ ਆਨਾ,
ਕਹਿੰਦੇ ਇੰਨੇ ਪ੍ਰੇਮ ਨਾਲ ਗਾਵੇ ਨਾ, ਇੰਨੇ ਪ੍ਰੇਮ ਨਾਲ ਸਤਿਗੁਰੂ ਦਾ ਜਸ ਕਰੇ। ਜਿਹੜੇ ਰੋਮ ਹੈ ਨਾ ਆਪਣੇ ਸਰੀਰ ਦੇ, ਇਹਨਾਂ ਦੀ ਪੁਲਕਾਵਲੀ ਭਾਵ ਰੋਮ ਖੜੇ ਹੋ ਜਾਣ, ਰੋਮਾਂਚਿਤ ਹੋ ਜਾਏ, ਕਹਿੰਦੇ ਸਰੀਰ ਇੱਕ ਇੱਕ ਰੋਮ ਖੜਾ ਹੋ ਜਾਏ। ਪੂਰਨ ਅਸਲੀ ਅਵਸਥਾ ਇਹੋ ਹੀ ਕਥਨ ਕੀਤੀ ਜਾਂਦੀ ਹੈ। ਪ੍ਰੇਮ ਦੀ ਇਹ ਅਵਸਥਾ ਦੀ ਹੱਦ ਹੈ, ਸਤਿਗੁਰੂ ਦਾ ਜਸ ਸੁਣਦਿਆਂ ਸੁਣਦਿਆਂ ਰੋਮਾਵਲੀ ਖੜੀ ਹੋ ਜਾਏ, ਜਿੰਨੇ ਤਨ ਦੇ ਉੱਤੇ ਰੋਮ ਹਨ। ਸਾਧ ਸੰਗਤ ਜੀ, ਐਡੀ ਵੱਡੀ ਪ੍ਰੇਮ ਦੀ ਅਵਸਥਾ, ਇਨ੍ਹਾਂ ਪ੍ਰੇਮ ਦੇ ਵਿੱਚ ਮਗਨ ਹੋ ਜਾਏ, ਧਿਆਨ ਗੁਣੁੰਦ ਹੋ ਜਾਏ। ਇਸ ਕਰਕੇ ਕਹਿੰਦੇ ਤਨ ਦੇ ਉੱਤੇ ਪੁਲਕਾਵਲੀ ਰੋਮ, ਰੋਮਾਂਚਿਤ ਭਾਵ ਰੋਮ ਖੜੇ ਹੋ ਜਾਣ ਸਾਰੇ, ਇਹਨਾਂ ਮਨ ਵਿੱਚ ਪ੍ਰੇਮ ਹੋਵੇ।
ਦਮ ਸਮ ਭਾ ਬਿਰਕਤ ਕਰਮਨ ਤੇ,
ਔਰ ਪੰਜਵੀਂ ਭਗਤੀ ਹੈ ਇੰਦਰੀਆਂ ਦਾ ਦਮਨ ਕਰਨਾ। ਦਮਨ ਕੀ ਕਰਨਾ? ਮਿਥਿਆ ਰੂਪ ਨਾ ਪੇਖਾ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ। ਨੇਤਰਾਂ ਨਾਲ ਵਿਕਾਰ ਨਾਲ ਪਰਾਇਆ ਰੂਪ ਨੀ ਵੇਖਣਾ, ਕੰਨਾਂ ਨਾਲ ਨਿੰਦਿਆ ਨੀ ਸੁਣਨੀ, ਜ਼ਬਾਨ ਨਾਲ ਝੂਠ ਨੀ ਬੋਲਣਾ, ਹੱਥਾਂ ਨਾਲ ਚੋਰੀ ਨੀ ਕਰਨੀ, ਯਾਰੀ ਨੀ ਕਰਨੀ, ਪੈਰਾਂ ਨਾਲ ਕੁਸੰਗਤ ਨਾਲ ਵੱਲ ਨੀ ਜਾਣਾ ਕਦੇ ਵਾਸਤੇ ਵੀ। ਇਹ ਇੰਦਰੀਆਂ ਦਾ ਦਮਨ ਕਰਨਾ। ਸਮ ਮਨ ਨੂੰ ਵੀ ਨਾਲ ਇਕਾਗਰ ਕਰਕੇ ਰੱਖਣਾ, ਮਨ ਦੀਆਂ ਵਾਸ਼ਨਾ ਨੂੰ ਵੀ ਰੋਕਣਾ।
ਸੁਰਗਾਦਕ ਤਜ ਚਾਹਾ,
ਔਰ ਬ੍ਰਖਤ ਇੰਨਾ ਵੱਡਾ ਮੋਹ ਤੋਂ ਰਹਿਤ, ਇੰਨਾ ਸ਼ੁੱਧ ਰਿਦਾ ਹੋ ਜਾਏ ਕਿ ਸਵਰਗ ਆਦਿਕ ਦੇ ਜਿੰਨੇ ਵੀ ਸੁੱਖ ਹੈ ਨਾ, ਉਹਨਾਂ ਦੀ ਵੀ ਮਨ ਦੇ ਵਿੱਚ ਕਦੇ ਇੱਛਾ ਨਾ ਫੁਰੇ। ਇੰਨਾ ਤਿਆਗ ਮਨ ਦੇ ਵਿੱਚ ਪੈਦਾ ਹੋ ਜਾਏ। ਸੰਸਾਰ ਦੀਆਂ ਕਾਮਨਾ ਦੀ ਤਾਂ ਗੱਲ ਬਹੁਤ ਛੋਟੀ ਹੈ, ਕਹਿੰਦੇ ਸਵਰਗ ਆਦਿਕ ਦੇ ਸੁਖਾਂ ਦੀ ਇੱਛਾ ਵੀ ਤਿਆਗ ਦੇਵੇ। ਇਉਂ ਇੰਦਰੀਆਂ ਦਾ ਦਮਨ ਮਨ ਦੀਆਂ ਵਾਸ਼ਨਾ ਨੂੰ ਸਮ ਕਰ ਲਵੇ, ਰੋਕ ਲਵੇ, ਇੰਨੀ ਸਾਧਨਾ ਕਰੇ। ਕਹਿੰਦੇ ਇਹ ਛੇਵੀਂ ਭਗਤੀ ਹੈ।
ਪਰ ਕੇ ਦੁਖ ਨਾ ਚੀਨ ਮਨ ਮੈਂ,
ਔਰ ਸੱਤਵੀਂ ਭਗਤੀ ਹੈ ਸਾਧ ਸੰਗਤ ਜੀ, ਪਰਾਇਆਂ ਦੇ ਦੋਸ਼ ਔਗੁਣਾਂ ਨੂੰ ਨਾ ਕਦੇ ਵੇਖੇ। ਚੀਨਾ ਨਾਮ ਵੇਖਣ ਦਾ ਹੁੰਦਾ, ਅਸੀਂ ਦੂਸਰਿਆਂ ਦੇ ਔਗੁਣ ਬਹੁਤ ਵੇਖਦੇ ਹਾਂ ਕਿ ਇਹਦੇ ਵਿੱਚ ਕਿਹੜਾ ਦੋਸ਼ ਹੈ, ਕਿਹੜਾ ਗੁਨਾਹ, ਫਿਰ ਉਹ ਵੇਖ ਕੇ ਉਹਨੂੰ ਭੰਡੀ ਦਾ ਚੰਗੀ ਤਰ੍ਹਾਂ, ਜਿੰਨਾ ਚਿਰ ਚਾਰ ਭਰਾਵਾਂ ਚ ਬਹਿ ਕੇ ਉਹਨੂੰ ਭੰਡ ਨਾ ਲਈਏ ਸ਼ਾਂਤੀ ਨਹੀਂ ਆਉਂਦੀ, ਮਨ ਨਹੀਂ ਟਿਕਦਾ। ਨਹੀਂ ਭਾਈ, ਸਤਿਗੁਰੂ ਕਹਿੰਦੇ ਹੈ ਪਰਾਇਆਂ ਦੇ ਔਗੁਣ ਵੇਖ ਕੇ, ਗੁਨਾਹ ਵੇਖ ਕੇ ਵੀ ਉਹਨਾਂ ਨੂੰ ਵੇਖਣਾ ਨਹੀਂ। ਦੇਖ ਕੇ ਅਣਡਿੱਠ ਕੀਤਾ, ਅਰਦਾਸ ਵਿੱਚ ਰੋਜ਼ ਪੰਕਤੀਆਂ ਪੜ੍ਹਦੇ ਹਾਂ, ਜਿਨ੍ਹਾਂ ਗੁਰਸਿੱਖਾਂ ਨੇ ਦੇਖ ਕੇ ਅਣਡਿੱਠ ਕੀਤਾ, ਉਹਨਾਂ ਦੀ ਕਮਾਈ ਦਾ ਰੋਜ਼ਾਨਾ ਧਿਆਨ ਧਰਾ ਕੇ ਵਾਹਿਗੁਰੂ ਦਾ ਸਿਮਰਨ ਕਰਾਇਆ ਜਾਂਦਾ ਕਿ ਇੰਨਾ ਉੱਚਾ ਸੁੱਚਾ ਜੀਵਨ ਗੁਰਸਿੱਖ ਦਾ ਹੋਏ। ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ, ਬਹੁਤ ਬਿਖਮ ਸਮਾਂ ਸਿੰਘਾਂ ਦੇ ਉੱਤੇ ਆਇਆ। ਉਹਨਾਂ ਦੇ ਸਮੇਂ ਚ ਦਸਮ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜੰਗਲਾਂ ਦੇ ਵਿੱਚ ਦਿਨ ਕੱਟਣੇ ਪਏ। ਬਾਬਾ ਜੀ ਵੀ ਦੂਰ ਉਨਾ ਸਾਹਿਬ ਛੱਡ ਕੇ ਚਲੇ ਗਏ ਇਕਾਂਤ ਵਿੱਚ। ਜੰਗਲਾਂ ਦੇ ਵਿੱਚ ਦਿਨ ਗੁਜ਼ਾਰਨਾ ਪਿਆ। ਮੁਗਲੀਆ ਹਕੂਮਤ ਨੇ ਆਪਣੇ ਸੂਹੇ ਮਗਰ ਲਾ ਦਿੱਤੇ। ਜਦੋਂ ਬਾਬਾ ਜੀ ਦੇ ਮਗਰ ਇੱਕ ਸੂਹਾ ਲੱਗ ਗਿਆ, ਲਿਬਾਸ ਸਿੱਖਾਂ ਦਾ ਪਾਇਆ ਹੋਇਆ, ਬਾਬਾ ਜੀ ਜੰਗਲ ਦੇ ਵਿੱਚ ਸਾਧ ਸੰਗਤ ਦੀ ਕੱਖਾਂ ਕਾਨਿਆਂ ਦੀ ਕੁੱਲੀ ਬਣਾ ਕੇ ਗੁਜ਼ਾਰਾ ਕਰਦੇ ਆ। ਜੇ ਕੋਈ ਅੰਨ ਆਦਿਕ ਮਿਲ ਜਾਂਦਾ ਪ੍ਰਸ਼ਾਦਾ ਬਣਾਉਂਦੇ ਆ ਤੇ ਸਾਰਾ ਦਿਨ ਸਿਮਰਨ ਵਿੱਚ ਲੀਨ ਰਹਿੰਦੇ ਆ। ਸੂਹਾ ਆ ਗਿਆ ਬਾਬਾ ਜੀ ਦੀ CID ਕਰਨ ਵਾਸਤੇ। ਤਾਂ ਸਾਧ ਸੰਗਤ ਜੀ ਬਹੁਤ ਦਿਨ ਕਈ ਮਹੀਨੇ ਮਗਰ ਲੱਗਾ ਰਿਹਾ। ਜਦੋਂ ਪ੍ਰਸ਼ਾਦਾ ਤਿਆਰ ਹੋਣਾ, ਜੇ ਇੱਕ ਪ੍ਰਸ਼ਾਦੇ ਜੋਗਾ ਵੀ ਕਿਤੋਂ ਅੰਨ ਮਿਲ ਜਾਣਾ ਤਾਂ ਬਾਬਾ ਜੀ ਨੇ ਪ੍ਰਸ਼ਾਦਾ ਪਕਾ ਕੇ ਅਰਦਾਸ ਕਰਕੇ ਸਤਿਗੁਰਾਂ ਨੂੰ ਭੋਗ ਲਵਾ ਕੇ ਆਵਾਜ਼ ਦੇਣੀ, ਖਾਲਸਾ ਜੀ ਪ੍ਰਸ਼ਾਦਾ ਗੁਰੂ ਕਾ ਲੰਗਰ ਤਿਆਰ ਹੈ, ਕੋਈ ਗੁਰੂ ਕਾ ਪ੍ਰੇਮੀ ਕੋਈ ਰਾਹੀ ਪਾਂਧੀ ਜਾਂਦਾ ਤੁਰਿਆ ਆਉਂਦਾ ਲੰਗਰ ਛੱਕ ਕੇ ਜਾਵੇ। ਐਡੀ ਵੰਡ ਖਾਣ ਦੀ ਉੱਚੀ ਸੁੱਚੀ ਬਿਰਤੀ, ਦੇਤ ਆਵਾਜ਼ਾ ਭੁੱਖਾ ਕੋਈ ਆਓ ਦੇਗ ਤਿਆਰ ਗੁਰ ਹੋਈ। ਇਹ ਗੁਰਸਿੱਖਾਂ ਦਾ ਕਰਮ ਸੀ ਉੱਚੀ ਦੇ ਕੇ ਆਵਾਜ਼ ਮਾਰਨੀ ਕਿ ਜੇ ਕੋਈ ਭੁੱਖਾ ਰਾਹੀ ਪਾਂਧੀ ਤੁਰਿਆ ਆਉਂਦਾ ਜਾਂਦਾ ਹੈ ਤਾਂ ਗੁਰੂ ਕੀ ਦੇ ਗੁਰੂ ਕਾ ਲੰਗਰ ਤਿਆਰ ਹੈ, ਛੱਕ ਕੇ ਜਾਇਓ। ਬਾਬਾ ਜੀ ਨੇ ਆਵਾਜ਼ ਦੇਣੀ ਆਪਣੀ ਛੱਪਰੀ ਤੋਂ ਬਾਹਰ ਆ ਕੇ ਤਾਂ ਉਸ ਵਿਅਕਤੀ ਨੇ ਅੱਗੇ ਆ ਜਾਣਾ। ਬਾਬਾ ਜੀ ਨੇ ਅੱਧਾ ਪ੍ਰਸ਼ਾਦਾ ਉਹਦੇ ਹੱਥਾਂ ਤੇ ਰੱਖ ਕੇ ਜੇ ਫੇਰ ਵੀ ਕੋਈ ਨਾ ਆਉਣਾ, ਤਿੰਨ ਆਵਾਜ਼ੇ ਮਾਰਨੇ ਫੇਰ ਉਹ ਛੱਕ ਲੈਣਾ। ਜੇ ਕੋਈ ਸਿੰਘ ਆ ਗਏ ਤਾਂ ਸਾਰਾ ਉਹਨਾਂ ਨੂੰ ਛਕਾ ਕੇ ਆਪ ਨਦੀ ਦਾ ਜਲ ਛੱਕ ਕੇ ਫਾਕਾ ਕੱਟ ਕੇ ਸਿਮਰਨ ਦੇ ਵਿੱਚ ਮਸਤ ਰਹਿਣਾ। ਨਿਤ ਦੀ ਕਿਰਿਆ ਇੰਨੀ ਮਹਾਨ। ਬਾਬਾ ਜੀ ਨੂੰ ਪਤਾ ਲੱਗ ਗਿਆ ਕਿ ਸਰਕਾਰ ਦੀ CID ਦੇਣ ਵਾਲਾ ਇਹ ਮਨੁੱਖ ਹੈ, ਪਰ ਬਾਬਾ ਜੀ ਨੇ ਉਹਦੇ ਦੋਸ਼ ਉਹਦੇ ਔਗਣ ਮਨ ਵਿੱਚ ਨਾ ਵਿਚਾਰੇ, ਸਤਿਗੁਰਾਂ ਤੇ ਭਰੋਸਾ ਰੱਖਿਆ। ਇੱਕ ਦਿਨ ਸਰਬਲੋਹ ਦਾ ਗੜਬਾ ਹੱਥ ਵਿੱਚ ਹੈ, ਨਦੀ ਤੋਂ ਜਲ ਲੈਣ ਵਾਸਤੇ ਤੁਰੇ ਜਾਂਦੇ ਹੈ, ਸੂਹਾ ਮਗਰੇ ਮਗਰ ਲੱਗ ਗਿਆ ਤੇ ਬਾਬਾ ਜੀ ਜਦੋਂ ਨਦੀ ਵਿੱਚ ਗਏ, ਜਲ ਦਾ ਗੜਬਾ ਭਰਿਆ, ਇੱਕ ਬਿੱਛੂ ਰੁੜਿਆ ਜਾਂਦਾ ਸੀ ਤਾਂ ਹੱਥਾਂ ਨਾਲ ਪਾਣੀ ਦੇ ਵਿੱਚ ਅੱਗੇ ਹੋ ਕੇ ਬਿੱਛੂ ਨੂੰ ਪਕੜ ਕੇ ਬਾਹਰ ਕੱਢਣ ਲੱਗੇ ਕਿ ਪਾਣੀ ਵਿੱਚ ਡੁੱਬਦਾ ਜਾ ਰਿਹਾ। ਤਾਂ ਸਾਧ ਸਿੰਘ ਜੀ ਬਿੱਛੂ ਨੂੰ ਕੱਢਦੇ, ਬਿੱਛੂ ਹੱਥ ਤੇ ਜ਼ੋਰ ਦੀ ਡੰਗ ਮਾਰਦਾ ਤੇ ਬਿੱਛੂ ਹੱਥ ਵਿੱਚੋਂ ਛੁੱਟ ਜਾਂਦਾ। ਫੇਰ ਫੜਦੇ ਆ, ਫੇਰ ਉਹ ਛੁੱਟ ਜਾਂਦਾ। ਇੰਨਾ ਕੁਝ ਲੰਮਾ ਸਮਾਂ ਚੱਲਦਾ ਰਿਹਾ। ਇਹ ਜਿਹੜਾ CID ਵਾਲਾ ਮਨੁੱਖ ਸੀ, ਇਹ ਕਹਿਣ ਲੱਗਾ, ਬਾਬਾ ਜੀ ਇਹ ਡੰਗ ਮਾਰਨੋਂ ਨਹੀਂ ਹਟ ਸਕਦਾ, ਕੀ ਤੁਸੀਂ ਇਸ ਜ਼ਹਿਰੀਲੇ ਜਾਨਵਰ ਤੋਂ ਲੈਣਾ, ਇਹਨੂੰ ਛੱਡ ਦਿਓ ਜਿੱਧਰ ਜਾਂਦਾ ਜਾਵੇ। ਬਾਬਾ ਜੀ ਉਹਦੇ ਵੱਲ ਨੂੰ ਨਿਗਾਹ ਕਰਕੇ ਕਹਿਣ ਲੱਗੇ, ਕਹਿੰਦੇ ਪ੍ਰੇਮੀਆ, ਡੰਗ ਮਾਰਨ ਵਾਲੇ ਡੰਗ ਮਾਰਿਆ ਕਰਦੇ ਆ, ਬਚਾਉਣ ਵਾਲਿਆਂ ਦਾ ਕਰਮ ਹੁੰਦਾ ਬਚਾਉਣਾ। ਇਹਦਾ ਸੁਭਾਅ ਡੰਗ ਮਾਰਨਾ, ਮੇਰਾ ਸੁਭਾਅ ਬਚਾਉਣਾ। ਮੇਰਾ ਸੁਭਾਅ, ਮੇਰੇ ਸਤਿਗੁਰੂ ਨੇ ਭਲਾ ਕਰਨਾ ਹੀ ਮੈਨੂੰ ਹੁਕਮ ਕੀਤਾ ਵੀ ਹਰ ਇੱਕ ਦਾ ਭਲਾ ਕਰਨਾ, ਇਸ ਕਰਕੇ ਮੈਂ ਇਹਨੂੰ ਬਚਾਵਾਂਗਾ ਹੀ ਬਚਾਵਾਂਗਾ, ਕਿਉਂਕਿ ਮੇਰੇ ਸਤਿਗੁਰੂ ਦਾ ਹੁਕਮ ਹੈ ਕਿ ਇਹਦਾ ਭਲਾ ਲੋਚਣਾ, ਇਹਦਾ ਭਲਾ ਕਰਨਾ। ਜੇ ਆਪਣਾ ਸੁਭਾਅ ਨਹੀਂ ਤਿਆਗ ਸਕਦਾ ਡੰਗ ਮਾਰਨ ਦਾ, ਤੇ ਮੈਂ ਭਲਾ ਕਰਨ ਦਾ ਸੁਭਾਅ ਕਿਵੇਂ ਛੱਡਦਿਆਂ ਜਿਹੜਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਨੇ ਮੈਨੂੰ ਦਿੱਤਾ ਹੈ। ਜਦੋਂ ਬਾਹਰ ਆਏ, ਬਿੱਛੂ ਬਾਹਰ ਕੱਢ ਦਿੱਤਾ, ਚਰਨ ਫੜ ਲਏ ਬਾਬਾ ਜੀ ਦੀ ਕਰਨੀ ਵੇਖ ਕੇ, ਕਹਿੰਦਾ ਬਾਬਾ ਜੀ ਤੁਹਾਡੀ ਕਰਨੀ ਵੇਖ ਕੇ ਮੈਂ ਖਾਲਸੇ ਨੂੰ ਸਮਰਪਿਤ ਹੋ ਗਿਆ। ਮੈਂ ਤੁਹਾਡੀ CID ਲਈ ਛੱਡਿਆ ਹੋਇਆ ਸੀ, ਰੋਜ਼ ਤੁਹਾਡੀਆਂ ਖਬਰਾਂ ਪਹੁੰਚਾਇਆ ਕਰਦਾ ਸੀ ਸਰਕਾਰੇ ਦਰਬਾਰੇ, ਪਰ ਮੇਰੇ ਗੁਨਾਹ ਬਖਸ਼ ਦੋ, ਮੈਨੂੰ ਖਾਲਸੇ ਦੀ ਸੇਵਾ ਵਿੱਚ ਲਾ ਲਓ। ਐਸੇ ਗੁਰਸਿੱਖ ਮਹਾਂਪੁਰਖ ਗੁਰੂ ਘਰ ਵਿੱਚ ਜਿਨ੍ਹਾਂ ਨੇ ਦੇਖ ਕੇ ਵੀ ਅਣਡਿੱਠ ਕੀਤਾ, ਤਾਂ ਹੀ ਉਹਨਾਂ ਦਾ ਜ਼ਿਕਰ ਅਰਦਾਸ ਦੇ ਵਿੱਚ ਆਉਂਦਾ, ਐਸੇ ਕਮਾਈਆਂ ਵਾਲੇ ਮਹਾਂਪੁਰਖਾਂ ਦਾ। ਸੋ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਕਹਿੰਦੇ ਆ ਪਰਾਇਆਂ ਦੇ ਦੋਸ਼, ਪਰਾਇਆਂ ਦੇ ਔਗਣ ਵੇਖ ਕੇ ਵੀ ਉਹਨਾਂ ਨੂੰ ਕਦੇ ਦੇਖਣਾ ਨਹੀਂ, ਅਣਡਿੱਠ ਕਰ ਦੇਣਾ ਹਮੇਸ਼ਾ ਵਾਸਤੇ।
ਹਾਨ ਲਾਭ ਸਮਤਾਹ,
ਜੇ ਤਾਂ ਹਾਨੀ ਹੋ ਜਾਏ ਕਾਰੋਬਾਰਾਂ ਦੇ ਵਿੱਚ ਤਾਂ ਵੀ ਉਹਦੀ ਰਜਾ ਵਿੱਚ ਪ੍ਰਸੰਨ ਰਹਿਣਾ, ਘਾਟਾ ਪੈ ਜਾਏ ਤੇ ਜੇ ਲਾਭ ਮਿਲ ਜਾਏ ਨਫਾ ਹੋ ਜਾਏ ਤਾਂ ਵੀ ਉਹਦੀ ਰਜਾ ਵਿੱਚ ਉਹਦਾ ਸ਼ੁਕਰਾਨਾ ਕਰਨਾ, ਰਜਾ ਦੇ ਵਿੱਚ ਵੀ ਪ੍ਰਸੰਨ ਰਹਿਣਾ ਤੇ ਤਰੱਕੀ ਮਿਲੀ ਤੋਂ ਵੀ ਉਹਦਾ ਸ਼ੁਕਰਾਨਾ ਕਰਨਾ, ਐਸੀ ਬਿਰਤੀ ਰੱਖਣੀ। ਘਾਟਾ ਪੈ ਜਾਏ
ਤਾਂ ਨੌਵੇਂ ਪਾਤਸ਼ਾਹ ਜੀ ਨੂੰ ਤਾਨੇ ਲਾਂਭੇ ਮਿਹਣੇ ਦੇਣ ਲੱਗ ਪੈਂਦੇ ਹਾਂ, ਇੰਨੀ ਬਿਰਤੀ ਸਾਡੀ ਥੱਲੇ ਚਲੀ ਜਾਂਦੀ ਹੈ। ਜੇ ਨਫਾ ਮਿਲ ਜਾਏ ਫਿਰ ਸਾਧ ਸੰਗ ਜੀ ਸਤਿਗੁਰੂ ਭੁੱਲ ਜਾਂਦਾ, ਕਦੇ ਸਤਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਵੀ ਨਹੀਂ ਫਿਰ ਮਨ ਦੇ ਵਿੱਚ ਵਿਚਾਰ ਆਉਂਦੀ। ਨਹੀਂ ਭਾਈ, ਹਾਨੀ ਹੋਵੇ, ਨੁਕਸਾਨ ਹੋਵੇ, ਲਾਭ ਹੋਵੇ, ਨਫਾ ਹੋਵੇ, ਇਹਨਾਂ ਵਿੱਚ ਵੀ ਬਿਰਤੀ ਆਪਣੀ ਸਮਾਨ ਰੱਖਣੀ, ਭਾਵ ਆਪਣਾ ਭਰੋਸਾ ਨਹੀਂ ਡੋਲਣ ਦੇਣਾ।
ਛਲ ਵਿਹੀਨ ਸਭ ਹੀ ਤੇ ਹੋਵਨ,
ਔਰ ਛਲ ਵਿਹੀਨ ਅੱਠਵੀਂ ਭਗਤੀ ਕੀ ਹੈ ਕਿ ਕਿਸੇ ਨਾਲ ਵੀ ਧੋਖਾ ਨਹੀਂ ਕਰਨਾ, ਛਲ ਤੋਂ ਰਹਿਤ ਆਪਣਾ ਜੀਵਨ ਰੱਖਣਾ ਹਮੇਸ਼ਾ ਵਾਸਤੇ।
ਹਰਖ ਸ਼ੋਕ ਨਾ ਆਵੇ,
ਔਰ ਮਨ ਵਿੱਚ ਬਹੁਤਾ ਕੋਈ ਪਦਾਰਥ, ਬਹੁਤਾ ਕੋਈ ਜਸ ਮਿਲ ਗਿਆ ਤਾਂ ਬਹੁਤੀ ਖੁਸ਼ੀ ਨਾ ਆਉਣੀ, ਤੇ ਕੋਈ ਦੁੱਖ ਪੈਣ ਤੋਂ ਮਨ ਨੇ ਗਮਗੀਨ ਨਾ ਹੋਣਾ। ਜਿਵੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀਵਨ ਮੁਕਤ ਦੀ ਅਵਸਥਾ ਕਹੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਐਸੀ ਅਵਸਥਾ ਸਮ ਬਣਾ ਕੇ ਰੱਖਣੀ।
ਦ੍ਰਿੜ ਨਿਸ਼ਚਾ ਕਰਤਾਰ ਵਿਖੇ ਅਤ,
ਨੌਵੀਂ ਭਗਤੀ ਹੈ, ਅੱਠਵੀਂ ਭਗਤੀ ਹੈ ਕਿ ਕਰਤਾਰ ਵਾਹਿਗੁਰੂ ਪਰਮੇਸ਼ਰ ਦੇ ਵਿਚ ਪੱਕਾ ਨਿਸ਼ਚਾ, ਪੱਕਾ ਭਰੋਸਾ ਬਣਾ ਕੇ ਰੱਖਣਾ।
ਡੋਲ ਨਾ ਕਬੂ ਜਾਵੇ,
ਕਦੇ ਡੁਲਾਏ ਮਾਨ ਨਹੀਂ ਹੋਣਾ। ਰੁੱਖਾਂ ਦੇ ਉੱਤੇ ਸਾਧ ਸੰਗਤ ਜੀ, ਵਰਖਾ ਵੀ ਪੈਂਦੀ ਹੈ, ਧੁੱਪ ਵੀ ਪੈਂਦੀ ਹੈ, ਔਰ ਇਸੇ ਤਰ੍ਹਾਂ ਝੱਖੜ ਵੀ ਆਉਂਦੇ ਹੈ, ਤੱਤੀਆਂ ਤੇ ਗਰਮ ਹਵਾਵਾਂ ਵੀ ਆਉਂਦੀਆਂ, ਰੁੱਖ ਨਹੀਂ ਕਦੇ ਡੋਲਦੇ। ਰੁੱਖਾਂ ਵਰਗਾ ਜੇਰਾ ਦਰਵੇਸਾਂ ਨੂੰ ਲੋੜੀਆ, ਰੁੱਖਾਂ ਦੀ ਜੀਰਾਨ, ਐਡਾ ਵੱਡਾ ਅਡੋਲ ਭਰੋਸਾ ਆਪਣੇ ਸਤਿਗੁਰੂ ਦੇ ਉੱਤੇ ਰੱਖਣਾ, ਪਰਮੇਸ਼ਰ ਦੇ ਉੱਤੇ ਰੱਖਣਾ, ਕਦੇ ਵਾਸਤੇ ਆਪਣੇ ਭਰੋਸੇ ਨੂੰ ਡੋਲਣ ਨਹੀਂ ਦੇਣਾ। ਜੇ ਮਨ ਵਿੱਚ ਕਦੇ ਗਲਤ ਖਿਆਲ ਵੀ ਆ ਜਾਏ ਤਾਂ ਵੀ ਸਤਿਗੁਰੂ ਦੇ ਚਰਨਾਂ ਚ ਆ ਕੇ ਜੋਦਣੀਆਂ ਕਰਨੀਆਂ। ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ, ਭਰੋਸਾ ਦਾਨ, ਨਾਮ ਦਾਨ, ਇਹ ਮਹਾਰਾਜ ਇਹ ਦਾਤਾਂ ਬਖਸ਼ਿਸ਼ ਕਰੋ, ਸਾਡਾ ਭਰੋਸਾ ਨਾ ਡੋਲੇ ਕਦੇ ਵਾਸਤੇ ਵੀ।
ਹਰ ਸਰੂਪ ਸਭ ਹੂੰ ਕੋ ਜਾਣੈ,
ਨੌਵੀਂ ਭਗਤੀ ਹੈ ਕਿ ਹਰੀ ਪਰਮੇਸ਼ਰ ਦਾ ਰੂਪ ਹੀ ਸਾਰਿਆਂ ਨੂੰ ਜਾਣ ਕੇ ਮੰਨੇ। ਸਾਰਿਆਂ ਵਿਚ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੋ ਪੁਕਾਰ, ਕਿ ਘਟਾਂ ਘਟਾਂ ਵਿਚ ਘੱਟ ਘੱਟ ਨਾਮ ਹਿਰਦੇ ਦਾ ਹੈ। ਹਰ ਇੱਕ ਦੇ ਹਿਰਦੇ ਵਿਚ ਇਹ ਵਾਹਿਗੁਰੂ ਤੂੰ ਵਸਦਾ, ਘੱਟ ਘੱਟ ਹਰ ਥਾਂ ਦੇ ਵਿਚ ਤੂੰ ਵਸਦਾ, ਸਾਰੀਆਂ ਥਾਵਾਂ ਤੇ ਪਰਮੇਸ਼ਰ ਨੂੰ ਹੀ ਵਸਦਾ ਜਾਣ ਕੇ ਉਸੇ ਦਾ ਰੂਪ ਸਾਰੇ ਜੀਵਾਂ ਨੂੰ ਮੰਨਣਾ।
ਰਵਿਓ ਸਭ ਕੇ ਮਾਹੀ,
ਜੋ ਸਾਰਿਆਂ ਦੇ ਵਿਚ ਰਵਿਆ ਵਿਆਪਕ ਹੋਇਆ ਹੋਇਆ ਹੈ ਉਸੇ ਦਾ ਹੀ ਰੂਪ ਸਾਰਿਆਂ ਨੂੰ ਮੰਨਣਾ। ਇੰਨਾ ਧਿਆਨ ਪ੍ਰਪੱਕ ਰੱਖਣਾ ਪਰਮੇਸ਼ਰ ਦੇ ਵਿਚ, ਪਰਮੇਸ਼ਰ ਦੇ ਪ੍ਰਾਇਣ ਹੋਏ ਰਹਿਣਾ।
ਇਹ ਵਿਦ ਹੈ ਸੂਸ਼ਮ ਕਰ ਵਰਨੀ,
ਇਹ ਮਹਾਰਾਜ ਕਹਿੰਦੇ ਸੰਖੇਪ ਰੂਪ ਦੇ ਵਿਚ ਭਗਤੀ ਦੇ ਨੌ ਸਰੂਪ ਅਸੀਂ ਵਰਣਨ ਕੀਤੇ, ਕਥਨ ਕੀਤੇ ਹੈ।
ਏਕ ਪ੍ਰਾਪਤ ਜਾਹੀ,
ਇਹਨਾਂ ਵਿਚੋਂ ਜਿਹਨੂੰ ਇੱਕ ਭਗਤੀ ਵੀ ਪ੍ਰਾਪਤ ਹੋ ਜਾਂਦੀ ਹੈ ਨਾ, ਇੱਕ ਪੱਖ ਵੀ ਜਿਹੜਾ ਇਸ ਭਗਤੀ ਦੇ ਵਿਚ ਪੂਰਾ ਨਿਭ ਜਾਂਦਾ ਹੈ।
ਕੁਲ ਸਮੇਤ ਤਰ ਹੈ ਭਵ ਸਾਗਰ,
ਮਹਾਰਾਜ ਕਹਿੰਦੇ ਉਹ ਕੁਲਾਂ ਦੇ ਸਮੇਤ ਸੰਸਾਰ ਭੋਜਲ ਤੋਂ ਤਰ ਜਾਂਦਾ ਹੈ, ਉਹ ਆਪ ਵੀ ਤਰਦਾ, ਉਹਦੀਆਂ ਕੁਲਾਂ ਵੀ ਤਰ ਜਾਂਦੀਆਂ ਹਨ। ਭਗਤ ਜਨਾਂ ਕੇ ਇੱਕੀ ਕੁਲ ਉਧਾਰੇ,
ਅਵਰ ਤਰਾ ਤੇ ਸੰਗਾ,
ਉਹਦੀ ਸੰਗਤ ਕਰਨ ਦੇ ਨਾਲ ਅਵਰ ਹੋਰ ਵੀ ਤਰ ਜਾਂਦੇ ਆ, ਉਹ ਆਪ ਤਾਂ ਤਰਦਾ, ਕੁਲਾਂ ਤਾਂ ਉਹਦੀਆਂ ਤਰਦੀਆਂ ਤਰਦੀਆਂ, ਉਹਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ। ਆਪ ਤਰਨ ਤਾਰੇਨ ਸ੍ਰਿਠਾ,
ਭਗਤ ਕਰਤ ਮਾਇਆ ਨਹਿ ਮੋਹ ਹੈ,
ਭਗਤੀ ਕਰਦਿਆਂ ਕਰਦਿਆਂ ਫਿਰ ਮਾਇਆ ਦਾ ਪਰਦਾ ਨਹੀਂ ਕਦੇ ਵਾਸਤੇ ਪੈਂਦਾ, ਗਿਆਨ ਦਾ ਪਰਦਾ, ਮਾਇਆ ਦਾ ਪਰਦਾ, ਸ਼ਕਤੀ ਦਾ ਪਰਦਾ ਨਹੀਂ ਪੈਂਦਾ।
ਰਾਚੈ ਹਰ ਕੇ ਰੰਗਾ,
ਮਾਇਆ ਕਿਹਨੂੰ ਕਿਹਾ ਜਾਂਦਾ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਭਾਈ ਜਿਹੜੀ ਪਰਮੇਸ਼ਰ ਨੂੰ ਭੁਲਾ ਦਵੇ ਨਾ ਉਹਨੂੰ ਮਾਇਆ ਕਿਹਾ ਹੈ, ਪਰਮੇਸ਼ਰ ਤੋਂ ਬੇਮੁਖ ਹੋ ਜਾਣ ਦਾ ਨਾਮ ਹੀ ਮਾਇਆ ਹੈ। ਇਸ ਕਰਕੇ ਜਿਹੜਾ ਭਗਤੀ ਦੇ ਨਾਲ ਜੁੜਿਆ ਰਹਿੰਦਾ, ਸਾਧ ਸੰਗਤ ਜੀ ਜਿਹੜਾ ਦੀਵੇ ਦਾ ਪ੍ਰਕਾਸ਼ ਹੈ ਨਾ, ਉਹ ਉਨਾ ਚਿਰ ਹੀ ਜਗਦਾ ਜਿੰਨਾ ਚਿਰ ਉਹਦੇ ਵਿਚ ਵੱਟੀ ਔਰ ਤੇਲ ਹੈ, ਪਰ ਜਿਹੜਾ ਹੀਰੇ ਦਾ ਪ੍ਰਕਾਸ਼ ਹੈ ਨਾ, ਮਣੀ ਦਾ ਪ੍ਰਕਾਸ਼, ਉਹ ਸਦਾ ਹੀ ਜਗਦਾ ਰਹਿੰਦਾ, ਸਦਾ ਹੀ ਰੋਸ਼ਨੀ ਦਿੰਦਾ, ਨਾ ਉਹਨੂੰ ਤੇਲ ਦੀ ਲੋੜ ਹੈ, ਨਾ ਉਹਨੂੰ ਵੱਟੀ ਦੀ ਲੋੜ ਹੈ। ਜਿਹੜਾ ਗਿਆਨ ਕਥਨ ਮਾਤਰ ਕੀਤਾ ਜਾਂਦਾ ਨਾ, ਇਹ ਤਾਂ ਦੀਵੇ ਦੇ ਪ੍ਰਕਾਸ਼ ਵਰਗਾ, ਭਗਤੀ ਦਾ ਪ੍ਰਕਾਸ਼ ਮਣੀ ਦੇ ਪ੍ਰਕਾਸ਼ ਦੀ ਨਿਆਈ ਹੈ। ਜਿਸ ਹਿਰਦੇ ਵਿਚ ਭਗਤੀ ਹੈ ਨਾ, ਉਥੇ ਸਾਧ ਸੰਗਤ ਦੀ ਮਾਇਆ ਦਾ ਕਦੇ ਅਸਰ ਨਹੀਂ ਪੈ ਸਕਦਾ, ਮਾਇਆ ਦਾ ਉਥੇ ਜ਼ੋਰ ਨਹੀਂ ਚੱਲਦਾ, ਪਰਮੇਸ਼ਰ ਤੋਂ ਬੇਮੁਖਤਾ ਨਹੀਂ ਉਥੇ ਕਦੇ ਆ ਸਕਦੀ। ਕਿਉਂ? ਭਗਤੀ ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ ਮਾਇਆ ਦਾ ਵਸ ਨਹੀਂ ਚੱਲਦਾ, ਉਥੇ ਮਾਇਆ ਦਾ ਪਰਦਾ ਨਹੀਂ ਪੈਂਦਾ।
ਚੂਲ ਕਾ ਛੰਦ
ਰਾਚੇ ਹਰ ਕੇ ਰੰਗਾ, ਉਹ ਹਰੀ ਦੇ ਰੰਗ ਪ੍ਰੇਮ ਦੇ ਵਿਚ ਤਦਾਕਾਰ ਹੋਇਆ ਰਹਿੰਦਾ, ਮਿਲਿਆ ਰਹਿੰਦਾ ਹੈ। ਜਿਉ ਜਲ ਮੈਂ ਜਲ ਆਏ ਖਸਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਐਸੀ ਅਵਸਥਾ ਉਸ ਗੁਰਮੁਖ ਮਹਾਂਪੁਰਖ ਦੀ, ਵਾਹਿਗੁਰੂ ਦੇ ਪਿਆਰੇ ਦੀ ਬਣ ਜਾਂਦੀ ਹੈ।
ਮਰਦਾਨਾ ਸੁਣ ਕਰ ਤਬ
ਭਾਈ ਮਰਦਾਨੇ ਨੇ ਨੌ ਤਰ੍ਹਾਂ ਦੀ ਭਗਤੀ ਦਾ ਵਰਣਨ ਸੁਣਿਆ ਸਤਿਗੁਰਾਂ ਤੋਂ।
ਪਦ ਪਰ ਧਾਰ ਲਲਾਰ,
ਉਸੇ ਵਕਤ ਭਾਈ ਮਰਦਾਨੇ ਨੇ ਆਪਣਾ ਲਲਾਰ ਮਸਤਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਰੱਖ ਦਿੱਤਾ, ਮੱਥਾ ਟੇਕਿਆ।
ਸਤ ਬਚਨ ਤੁਮ ਕਹਿਤ ਹੋ,
ਬੇਨਤੀ ਕੀਤੀ ਹੈ ਮਹਾਰਾਜ, ਜੋ ਬਚਨ ਕਹੇ ਸੱਚੇ ਕਹੇ ਆਪ ਜੀ ਨੇ, ਸਤ ਹਨ ਇਹ ਬਚਨ ਆਪ ਜੀ ਦੇ ਸਦਾ ਵਾਸਤੇ।
ਜੇ ਭਾਵ ਕੇ ਦੁਖਦਾਰ ਮਿਟਾਵੇ,
ਹੇ ਮਹਾਰਾਜ ਜਿੰਨੇ ਸੰਸਾਰ ਦੇ ਭਾਵ ਨਾਮ ਸੰਸਾਰ ਦਾ, ਸੰਸਾਰ ਦੇ ਜਿੰਨੇ ਦੁੱਖ ਹਨ ਮਹਾਰਾਜ ਸਾਰੇ ਮੇਟ ਦਿਓ। ਇਹ ਜਿਹੜੇ ਤੁਹਾਡੇ ਬਚਨ ਹੈ ਨਾ, ਜਿਹੜਾ ਇਹਨਾਂ ਨੂੰ ਸੁਣ ਕੇ ਮੰਨ ਕੇ ਕਮਾ ਲਵੇਗਾ, ਉਹਨਾਂ ਦੇ ਸਾਰੇ ਸੰਸਾਰ ਦੇ ਭੌਜਲ ਦੇ ਦੁੱਖ ਮਿਟ ਜਾਣਗੇ ਹਮੇਸ਼ਾ ਵਾਸਤੇ।
ਦਵਈਆ ਛੰਦ ਇਤਨੇ ਮਹਿ ਲਾਲੋ ਤਹ ਆਵਾ,
ਇਹਨਾਂ ਨੂੰ ਬਚਨ ਬਲਾਸ ਕਰਦਿਆਂ ਭਾਈ ਲਾਲੋ ਜੀ ਆਪਣੇ ਗ੍ਰਹਿ ਤੋਂ ਆਏ ਸਤਿਗੁਰਾਂ ਦੇ ਪਾਸ,
ਇਹ ਵਿਦ ਕਹਿਓ ਸੁਣਾਈ।
ਇਸ ਤਰ੍ਹਾਂ ਭਾਈ ਲਾਲੋ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ, ਸੁਣਾਉਣਾ ਕੀਤੀ ਆਪਣੀ ਅਰਜ।
ਅੱਜ ਬਹੁ ਅਸਨ ਚੱਲੋ ਸ਼੍ਰੀ ਨਾਨਕ,
ਇਹ ਧੰਨ ਗੁਰੂ ਨਾਨਕ ਦੇਵ ਜੀ, ਭੋਜਨ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ, ਚੱਲ ਕੇ ਆਪ ਛਕਣਾ ਕਰੋ।
ਦੁਖ ਕੁੰਜਰ ਮਿਰਗਾਈ,
ਹੇ ਮਹਾਰਾਜ ਮਿਰਗਾਂ ਦਾ ਰਾਜਾ ਕੌਣ ਹੈ? ਸ਼ੇਰ। ਤੇ ਆਪ ਸ਼ੇਰ ਦੀ ਨਿਆਈ ਹੋ, ਦੁੱਖ ਹਾਥੀਆਂ ਦੀ ਨਿਆਈ ਹੈ। ਜਿਹੜੇ ਵੱਡੇ ਵੱਡੇ ਦੁੱਖ ਹਾਥੀਆਂ ਦੀ ਨਿਆਈ ਹੈ ਨਾ, ਇਹਨਾਂ ਨੂੰ ਮੇਟਣ ਦੇ ਸਮਰੱਥ ਤੁਸੀਂ ਸ਼ੇਰ ਦੀ ਤਰ੍ਹਾਂ ਹੋ ਸੱਚੇ ਪਾਤਸ਼ਾਹ।
ਭਵ ਬੰਧਨ ਪੰਨੰਗ ਜੇ ਗਰਸੇ,
ਪੰਨੰਗ ਨਾਮ ਸੱਪ ਦਾ ਹੈ ਸੱਚੇ ਪਾਤਸ਼ਾਹ। ਸੰਸਾਰ ਭੌਜਲ ਦੇ ਜਿੰਨੇ ਬੰਧਨ ਪਏ ਹੋਏ ਹੈ, ਬੰਧਨ ਕਿਹੜੇ ਹੈ? ਕਰਤਾ ਭੁਗਤਾ ਹੰਗਤਾ ਮਮਤਾ, ਇਹ ਚਾਰ ਤਰ੍ਹਾਂ ਦੇ ਬੰਧਨ ਹਰ ਇੱਕ ਨੂੰ ਪਏ ਹੋਏ ਹੈ। ਇਸ ਕਰਕੇ ਇਹ ਜਿੰਨੇ ਸੰਸਾਰ ਭੌਜਲ ਦੇ ਬੰਧਨ ਹਨ, ਇਹ ਸੱਪਾਂ ਦੀ ਨਿਆਈ ਹਨ।
ਬੈਨ ਤੇ ਹੋ ਤਿੰਨ ਕੋ,
ਇਹ ਮਹਾਰਾਜ ਇਹਨਾਂ ਨੂੰ ਮੇਟਣ ਲਈ ਤੁਸੀਂ ਗਰੜ ਦੇ ਸਮਾਨ ਹੋ, ਜਿੱਥੇ ਗਰੜ ਹੋਵੇ ਉੱਥੇ ਸੱਪ ਨਹੀਂ ਰਹਿ ਸਕਦਾ। ਇਸ ਕਰਕੇ ਗਰੜ ਦੀ ਨਿਆਈ ਹੋ, ਸਾਰੇ ਸੰਸਾਰ ਦੇ ਬੰਧਨਾਂ ਨੂੰ ਨਾਸ਼ ਕਰਨ ਲਈ ਆਪ ਜੀ।
ਕਰ ਕਿਰਤਾਰਥ ਮੁਝ ਕਰਨਾ ਕਰ,
ਇਹ ਮਹਾਰਾਜ ਕਿਰਪਾ ਕਰਕੇ ਮੈਨੂੰ ਸਫਲਾ ਕੀਤਾ ਹੈ, ਤੁਸੀਂ ਤਰਸ ਕੀਤਾ ਮੇਰੇ ਉੱਤੇ, ਮੈਨੂੰ ਧੰਨਤਾ ਦੇ ਯੋਗ ਬਣਾ ਦਿੱਤਾ ਆਪਣੇ ਦਰਸ਼ਨ ਦੇ ਕੇ।
ਆਨੰਦ ਪਾਏ ਅਸਨ ਕੋ,
ਇਹ ਮਹਾਰਾਜ ਇਸ ਕਰਕੇ ਆਪ ਘਰੇ ਚੱਲੋ, ਆਪਣੇ ਮੁਖ ਦੇ ਵਿਚ ਤਿਆਰ ਕੀਤਾ ਹੋਇਆ ਭੋਜਨ ਪਾਉਣਾ ਕਰੋ, ਛਕਣਾ ਕਰੋ।
ਸੁਣ ਕਰ ਸ੍ਰੀ ਮੁਖ ਬਚਨਾ ਭਾਖੇ,
ਭਾਈ ਲਾਲੋ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਬਚਨ ਕੀਤਾ, ਉੱਤਰ ਦਿੱਤਾ।
ਅੰਨ ਇਹ ਥਾਂ ਜਾਈ,
ਇਹ ਭਾਈ ਲਾਲੋ ਇੱਥੇ ਹੀ ਲਾਇਆ, ਕਿਉਂਕਿ ਨਗਰ ਘਰ ਤੋਂ ਬਾਹਰ ਬਾਹਰ ਭਾਈ ਲਾਲੋ ਜਿੱਥੇ ਆਪਣੀ ਕਿਰਤ ਕਰਦੇ ਸਨ ਨਾ, ਰੋਜ਼ਾਨਾ ਕੰਮ ਕਾਰ ਕਰਿਆ ਕਰਦੇ ਸਨ, ਉੱਥੇ ਹੀ ਸਤਿਗੁਰੂ ਬੈਠੇ ਹੈ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਭਾਈ ਲਾਲੋ ਘਰੇ ਜਾਣ ਦੀ ਲੋੜ ਨਹੀਂ, ਪ੍ਰਸ਼ਾਦਾ ਇੱਥੇ ਤਿਆਰ ਕਰਕੇ ਲਿਆਉਣਾ, ਘਰ ਇੱਥੇ ਹੀ ਛਕਾਂਗੇ।
ਕਹਿ ਲਾਲੋ ਤੁਮਰੇ ਗਲ ਜੰਜੂ,
ਉਸ ਵਕਤ ਭਾਈ ਲਾਲੋ ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਡੇ ਗਲ ਵਿਚ ਚੰਜੂ ਪਾਇਆ ਹੋਇਆ ਵੇਖ ਰਿਹਾ ਹਾਂ।
ਵਹਿਰ ਅਸਨ ਕਿਉ ਪਾਈ,
ਫੇਰ ਮਹਾਰਾਜ ਬਾਹਰ ਤੁਸੀਂ ਕਿਉਂ ਭੋਜਨ ਛਕ ਸਕਦੇ ਹੋ? ਨਹੀਂ ਛਕ ਸਕਦੇ, ਮਰਿਆਦਾ ਨਹੀਂ ਹੈ।
ਚੌਂਕੇ ਅੰਦਰ ਚੱਲ ਕਰ ਜੇਵੋ,
ਕਿਉਂਕਿ ਜਿਹਨੇ ਜੰਜੂ ਆਦਿਕ ਧਾਰਨ ਕੀਤਾ ਹੋਵੇ ਉਹਦੇ ਲਈ ਵਿਧਾਨ ਹੈ ਸਨਾਤਨ ਮਤ ਦਾ ਕਿ ਉਹ ਚੌਂਕੇ ਦੇ ਅੰਦਰ ਜਾ ਕੇ ਪਹਿਲਾਂ ਕਾਰਾਂ ਕੱਢਦਾ, ਪਵਿੱਤਰ ਕਰਦਾ, ਫਿਰ ਚੌਂਕੇ ਵਿਚ ਬੈਠ ਕੇ ਭੋਜਨ ਛਕਦਾ ਹੈ।
ਉੱਤਮ ਜਨਮ ਤੁਮਾਰਾ,
ਤੁਹਾਡਾ ਤਾਂ ਉੱਤਮ ਕੁਲ ਦੇ ਵਿਚ ਜਨਮ ਹੋਇਆ ਹੈ, ਬਹੁਤ ਉੱਤਮ ਹੋ ਆਪ ਜੀ।
ਜੇ ਇਹ ਠਾਂ ਮੰਗਵਾਵੋ ਸਵਾਮੀ,
ਜੇ ਮਹਾਰਾਜ ਇੱਥੇ ਹੀ ਮੇਰੇ ਮਾਲਕ ਸੱਚੇ ਪਾਤਸ਼ਾਹ ਭੋਜਨ ਮੰਗਾਉਣਾ ਹੀ ਹੈ ਤੁਸੀਂ ਛਕਣ ਵਾਸਤੇ।
ਸੰਸੈ ਖੋਏ ਹਮਾਰਾ,
ਇਹ ਮੇਰੇ ਮਨ ਦਾ ਸ਼ੰਕਾ ਜਿਹੜਾ ਮੇਟੋ, ਇਹ ਮੇਰੇ ਮਨ ਵਿਚ ਸ਼ੰਕਾ ਹੈ ਕਿ ਜਨੇਊ ਵਾਲਾ ਵਿਅਕਤੀ ਤਾਂ ਚੌਂਕੇ ਦੇ ਵਿਚ ਹੀ ਬੈਠ ਕੇ ਭੋਜਨ ਕਰਦਾ ਹੈ, ਤੁਸੀਂ ਕਿਉਂ ਇੱਥੇ ਬੈਠ ਕੇ ਭੋਜਨ ਕਰਨਾ ਚਾਹੁੰਦੇ ਹੋ? ਇਹ ਸ਼ੰਕਾ ਹੈ ਮੇਰੀ।
ਸ੍ਰੀ ਮੁਖ ਕਹਿਤ ਧਰਤ ਜਹਿ ਜਿਤਨੀ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਭਾਈ ਲਾਲੋ, ਜਿੰਨੀ ਧਰਤੀ ਹੈ ਸਾਰੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਬਣਾਈ ਹੈ।
ਜਿਤਨੋ ਚੌਂਕਾ ਜਾਨੋ।
ਇਹ ਸਾਰੀ ਧਰਤੀ ਸਾਡਾ ਚੌਂਕਾ ਹੈ। ਧਰਤੀ ਦੇਗ ਮਿਲੇ ਇੱਕ ਵੇਰਾ, ਇਸ ਕਰਕੇ ਔਗਣ ਪੈਰ ਲੁਹਾਰੀ। ਜਿੰਨੀ ਇਹ ਧਰਤੀ ਹੈ ਸਾਰਾ ਚੌਂਕਾ ਹੀ ਹੈ ਸਾਡੇ ਲਈ, ਪਰਮੇਸ਼ਰ ਨੇ ਬਣਾਇਆ।
ਸੱਚ ਰਤੇ ਸੇ ਸੂਚੇ ਹੋਏ।
ਜਿਹੜੇ ਸੱਚੇ ਨਾਮ ਦੇ ਵਿੱਚ ਰਤੇ ਹੋਏ ਹੈ ਨਾ, ਮਿਲੇ ਹੋਏ ਹੈ, ਉਹ ਸਦਾ ਹੀ ਸੁੱਚੇ ਪਵਿੱਤਰ ਹਨ ਨਾਮ ਵਾਲੇ।
ਮਨ ਕੋ ਭਰਮ ਮਿਟਾਨੋ।
ਉਹਨਾਂ ਦੇ ਮਨ ਦਾ ਭਰਮ ਗਿਆਨ ਮਿਟ ਗਿਆ ਨਾਮ ਦੇ ਵਿੱਚ ਰਤੇ ਹੋਏ ਹੋਣ ਕਰਕੇ, ਨਾਮ ਜਪਣ ਵਾਲੇ। ਕਿਉਂਕਿ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਨਾਮ ਕਹਿਣ ਵਾਲਿਆਂ ਦੀ ਰਸਨਾ ਵੀ ਸੁੱਚੀ, ਤਨ ਵੀ ਸੁੱਚਾ ਹੁੰਦਾ ਹੈ।
ਸੁਣ ਕਰ ਲਾਲੋ ਬਿਕਸਿਓ ਤਬ ਹੀ।
ਜਦੋਂ ਭਾਈ ਲਾਲੋ ਨੇ ਸਤਿਗੁਰਾਂ ਦਾ ਉੱਤਰ ਸੁਣਿਆ, ਬਹੁਤ ਪ੍ਰਸੰਨ ਹੋਏ ਭਾਈ ਲਾਲੋ ਜੀ।
ਆਨਿਓ ਭੋਜਨ ਥਾਈ।
ਉਸੇ ਵਕਤ ਥਾਲ ਦੇ ਵਿੱਚ ਪਿਆ ਪਾ ਕੇ ਪਵਿੱਤਰਤਾ ਨਾਲ ਢੱਕ ਕੇ ਸਤਿਗੁਰਾਂ ਲਈ ਪ੍ਰਸ਼ਾਦਾ ਲਿਆਂਦਾ।
ਬਨੀ ਬਾਜਰੇ ਕੀ ਸ਼ੁਭ ਰੋਟੀ।
ਸਾਧ ਸੰਗਤ ਜੀ, ਕੀ ਭੋਜਨ ਹੈ ਭਾਈ ਲਾਲੋ ਦਾ? ਬਾਜਰੇ ਦੇ ਪ੍ਰਸ਼ਾਦੇ ਬਣਾਏ ਹੋਏ ਹਨ ਚੰਗੀ ਤਰ੍ਹਾਂ ਪ੍ਰੇਮ ਦੇ ਨਾਲ।
ਸਰਖ ਪਸਾਕ ਬਣਾਈ।
ਔਰ ਨਾਲ ਸਰੋਂ ਦਾ ਸਾਗ ਬਣਾ ਕੇ ਤਿਆਰ ਕੀਤਾ ਹੋਇਆ ਸੀ ਭਾਈ ਲਾਲੋ ਜੀ ਨੇ।
ਮਰਦਾਨੇ ਅਵਲੋਕ ਆਹਾਰਾ।
ਜਦੋਂ ਭਾਈ ਮਰਦਾਨੇ ਨੇ ਬਾਜਰੇ ਦੇ ਪ੍ਰਸ਼ਾਦੇ ਤੇ ਸਾਗ ਵੇਖਿਆ, ਕੋਦਰੇ ਦਾ ਵੀ ਵਰਣਨ ਆਏਗਾ ਅੱਗੇ ਸਾਧ ਸੰਗਤ ਜੀ। ਜਦੋਂ ਇਹ ਪ੍ਰਸ਼ਾਦੇ ਤੇ ਸਾਗ ਵੇਖਿਆ ਨਾ, ਤਾਂ ਭਾਈ ਮਰਦਾਨੇ ਦੇ ਮਨ ਵਿਚ ਕਈ ਤਰ੍ਹਾਂ ਦੀ ਵਿਚਾਰ ਆਈ ਕਿ ਪਕਵਾਨ ਲਿਆਉਣੇ ਚਾਹੀਦੇ ਸੀ ਭਾਈ ਲਾਲੋ ਨੂੰ, ਤੇ ਤਾਂ ਸੁੱਕਾ ਜਿਹਾ ਰੁੱਖਾ ਮਿੱਸਾ ਹੀ ਲੈ ਆਇਆ।
ਮਨ ਮਹਿ ਗਟੀ ਵਿਚਾਰੀ।
ਮਨ ਵਿਚ ਬੜੀਆਂ ਗਿਣਤੀਆਂ ਮਿਣਤੀਆਂ ਕਰਨ ਲੱਗ ਪਿਆ, ਵਿਚਾਰ ਕਰਨ ਲੱਗ ਪਿਆ।
ਜੇ ਬਿਦਗੁਨੀ ਸੋ ਜਾਨੀ ਸ੍ਰੀ ਗੁਰ।
17 ਦਿਨਾਂ ਬਾਅਦ ਆਏ, ਫੇਰ ਅੱਗੇ ਰੁੱਖਾ ਮਿੱਸਾ ਹੀ ਰੱਖ ਦਿੱਤਾ। ਉਸ ਵਕਤ ਅੰਤਰਜਾਮੀ ਸਤਿਗੁਰੂ ਮਰਦਾਨੇ ਦੇ ਮਨ ਦੀ ਭਾਵਨਾ ਜਾਣ ਕੇ ਸੱਚੇ ਪਾਤਸ਼ਾਹ ਅੰਤਰਜਾਮੀ ਹੈ ਕਿ ਕੀ ਸੋਚਦਾ ਹੈ।
ਅੰਤਰਜਾਮੀ ਸਾਰੀ।
ਅੰਤਰਜਾਮੀ ਸਤਿਗੁਰੂ ਜਾਣ ਕੇ ਭਾਈ ਮਰਦਾਨੇ ਦੇ ਮਨ ਦੀ ਇੱਛਾ ਕਿ ਚਾਹੁੰਦਾ ਹੈ ਪੂਰੀਆਂ ਛੋਲੇ ਚੰਗੇ ਪਕਵਾਨ ਬਣੇ ਹੋਏ ਹੁੰਦੇ ਤਾਂ ਵਧੀਆ ਗੱਲ ਬਣਨੀ ਸੀ।
ਮਰਦਾਨੇ ਕਿਉਂ ਗਿਣਤੀ ਕੀਨੀ।
ਮਹਾਰਾਜ ਕਹਿੰਦੇ, ਭਾਈ ਮਰਦਾਨਿਆ, ਕਿਉਂ ਮਨ ਦੇ ਵਿੱਚ ਤੂੰ ਸ਼ੰਕਾ ਤੇ ਵਿਚਾਰ ਕਰਦਾ ਹੈ?
ਅਚਵਹ ਜਾਨੋ ਤਬ ਹੀ।
ਇਹ ਭੋਜਨ ਛੱਕ ਕੇ ਵੇਖ, ਫੇਰ ਤੂੰ ਜਾਣੇਗਾ ਇਹਦਾ ਸਵਾਦ ਕਿੰਨਾ ਕ ਹੈ। ਖਾ ਕੇ ਵੇਖ, ਤੈਨੂੰ ਪਤਾ ਲੱਗੇਗਾ ਇਹਦੇ ਵਿੱਚੋਂ ਕਿੰਨਾ ਆਨੰਦ ਆਏਗਾ।
ਕਹਿ ਕਰ ਦੀਨੋ ਨਿਜ ਕਰ ਅਸਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਕਹਿ ਕੇ ਆਪਣੇ ਥਾਲ ਵਿੱਚੋਂ ਕੁਝ ਪ੍ਰਸ਼ਾਦੇ ਅਤੇ ਸਾਗ ਭਾਈ ਮਰਦਾਨੇ ਦੇ ਹੱਥਾਂ ਦੇ ਉੱਤੇ ਰੱਖ ਦਿੱਤਾ ਛਕਣ ਵਾਸਤੇ।
ਜੋ ਦਾਨੀ ਸੁਖ ਸਭ ਹੀ।
ਜੋ ਸਾਰਿਆਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ।
ਮਰਦਾਨੇ ਤਬ ਪਾਇਓ ਕੌਰਾ।
ਜਦੋਂ ਸਾਧ ਸੰਗਤ ਜੀ ਉਹ ਬਾਜਰੇ ਦੇ ਪ੍ਰਸ਼ਾਦੇ ਦੀ ਇੱਕ ਬੁਰਕੀ ਤੋੜ ਕੇ ਸਾਗ ਲਾ ਕੇ ਭਾਈ ਮਰਦਾਨੇ ਨੇ ਆਪਣੇ ਮੁਖ ਦੇ ਵਿੱਚ ਉਹ ਪ੍ਰਸ਼ਾਦਾ ਪਾਇਆ।
ਸੁਦਾ ਸਵਾਦ ਜਨ ਆਇਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਵਰਗਾ ਪ੍ਰਸ਼ਾਦੇ ਦੇ ਵਿੱਚੋਂ ਆਨੰਦ ਆਇਆ, ਅੰਮ੍ਰਿਤ ਵਰਗਾ। ਦਸਾਂ ਨਹੁੰ ਦੀ ਧਰਮ ਦੀ ਕਿਰਤ ਹੈ ਕੀਤੀ ਹੋਈ।
ਪਰਮ ਪੁਰਖ ਪੂਰਨ ਪਰਮਾਤਮ।
ਜੋ ਪਰਮ ਵੱਡਾ ਹੈ ਸਾਰਿਆਂ ਤੋਂ ਪਰਿਪੂਰਨ, ਉਸੇ ਪਰਮਾਤਮ ਦਾ ਰੂਪ, ਪਰਮੇਸ਼ਰ ਦਾ ਰੂਪ ਹਨ ਸੱਚੇ ਪਾਤਸ਼ਾਹ।
ਸ੍ਰੀ ਮੁਖ ਵਾਕ ਅਲਾਇਆ।
ਸਵਾਇਮਾਨ ਮੁਖ ਤੋਂ ਪਰਮੇਸ਼ਰ ਰੂਪ ਸਤਿਗੁਰਾਂ ਨੇ ਬਚਨ ਅਲਾ ਕੇ ਰਸਨਾ ਤੋਂ ਬੋਲ ਕੇ ਪੁੱਛਿਆ।
ਅਸਨ ਬਣਿਓ ਹੈ ਕੈਸੇ ਸਵਾਦਾ।
ਭਾਈ ਮਰਦਾਨੇ, ਦੱਸ ਕਿਹੋ ਜਿਹਾ ਪ੍ਰਸ਼ਾਦਾ ਬਣਿਆ, ਦਾ ਸਵਾਦ ਤੂੰ ਹੁਣ ਛਕਿਆ, ਦੱਸ ਕਿੱਦਾਂ ਦਾ ਸਵਾਦ ਆਇਆ ਤੈਨੂੰ?
ਦੇਵੋ ਸੁਧ ਮਰਦਾਨਾ।
ਮਰਦਾਨੇ, ਖਬਰ ਤਾਂ ਦੇ, ਦੱਸ ਤਾਂ ਸਹੀ ਨਾ, ਤੈਨੂੰ ਚੰਗਾ ਵੀ ਲੱਗਾ, ਕੋਈ ਸਵਾਦ ਵੀ ਲੱਗਾ ਇਹ ਭੋਜਨ ਜਿਹੜਾ ਲਿਆਂਦਾ ਹੈ ਬਣਾ ਕੇ ਭਾਈ ਨੇ?
ਮੁਸਕ ਮਨਾਕ ਭਨੇ ਬਚ ਐਸੇ।
ਭਾਈ ਸਾਧ ਸਿੰਘ ਜੀ, ਮਰਦਾਨਾ ਮੁਸਕਰਾਉਂਦਾ ਹੈ ਭੋਜਨ ਛਕ ਛਕ ਕੇ, ਔਰ ਮੁਸਕਰਾਉਂਦਿਆਂ ਹੋਇਆ ਭਾਈ ਮਰਦਾਨੇ ਨੇ ਬੇਨਤੀ ਕੀਤੀ, ਬਚਨ ਕੀਤਾ, ਉੱਤਰ ਦਿੱਤਾ।
ਕੈਸੇ ਕਰੋ ਬਖਾਨਾ।
ਹੇ ਮਹਾਰਾਜ, ਕਹੋ ਕਬੀਰ, ਗੂੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀਏ। ਗੂੰਗਾ ਮਨੁੱਖ ਗੁੜ ਖਾ ਕੇ ਉਹਦਾ ਸਵਾਦ ਨੀ ਨਾ ਦੱਸ ਸਕਦਾ ਬੋਲ ਕੇ। ਮਰਦਾਨਾ ਕਹਿੰਦਾ, ਮਹਾਰਾਜ, ਇੰਨਾ ਆਨੰਦ, ਇੰਨਾ ਰਸ ਇਸ ਭੋਜਨ ਦੇ ਵਿੱਚੋਂ, ਇਸ ਲੰਗਰ ਦੇ ਵਿੱਚੋਂ ਆਇਆ ਨਾ, ਮੈਂ ਮੁੱਖ ਤੋਂ ਕਹਿ ਕੇ ਨਹੀਂ ਦੱਸ ਸਕਦਾ।
ਸੁਣਿਓ ਸੁਦਾ ਪਛਯੰਤ ਨਾ ਕਬਹੂੰ।
ਮਹਾਰਾਜ ਜੀ ਅੰਮ੍ਰਿਤ ਸੁਣਿਆ ਵੀ ਅੰਮ੍ਰਿਤ ਇਹੋ ਜਿਹਾ ਸਵਾਦ ਹੁੰਦਾ ਅੰਮ੍ਰਿਤ ਦੇ ਵਿੱਚ, ਪਰ ਕਦੇ ਦੇਖਿਆ ਨਹੀਂ ਸੀ ਇਸ ਤੋਂ ਪਹਿਲਾਂ।
ਸਾਧ ਬਣਿਓ ਹੈ ਸੋ।
ਪਰ ਮਹਾਰਾਜ ਅੰਮ੍ਰਿਤ ਵਰਗਾ ਸਵਾਦ ਹੈ ਇਸ ਭੋਜਨ ਦੇ ਵਿੱਚ, ਇਸ ਲੰਗਰ ਦੇ ਵਿੱਚ।
ਅੰਤਰ ਜਾਮੀ ਜਾਣੋ ਤੁਮ ਸਭ।
ਇਹ ਮਹਾਰਾਜ ਤੁਸੀਂ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਅੰਤਰ ਜਾਮੀ ਹੋ ਸੱਚੇ ਪਾਤਸ਼ਾਹ।
ਵਰਤ ਹੈ ਔਰ ਮਹਿ
ਜੋ ਸੱਚੇ ਪਾਤਸ਼ਾਹ ਜੀ ਵਰਤਾਰਾ ਵਰਤ ਰਿਹਾ ਸਾਰਾ ਤੁਸੀਂ ਜਾਣਦੇ ਹੋ ਆਪਣੇ ਹਿਰਦੇ ਦੇ ਵਿੱਚ।
ਲਾਲੋ ਬਿਨਾ ਸੁਣਾਈ ਸੁਣ ਕੇ।
ਜਦੋਂ ਭਾਈ ਲਾਲੋ ਨੇ ਸੁਣਿਆ ਨਾ ਸਤਿਗੁਰਾਂ ਦਾ ਇਹ ਬਚਨ ਬਲਾਸ ਭਾਈ ਮਰਦਾਨੇ ਦੇ ਨਾਲ ਹੋਇਆ।
ਵੱਡਿਆਂ ਕੀ ਵਡਿਆਈ।
ਭਾਈ ਲਾਲੋ ਕਹਿਣ ਲੱਗਾ ਮਹਾਰਾਜ ਵੱਡਿਆਂ ਦੀ ਵਡਿਆਈ ਹੁੰਦੀ ਹੈ, ਤੁਸੀਂ ਮੈਨੂੰ ਮਾਣ ਦੇ ਰਹੇ ਹੋ ਸੱਚੇ ਪਾਤਸ਼ਾਹ। ਮੈਂ ਤਾਂ ਰੁੱਖਾ ਮਿੱਸਾ ਹੀ ਗਰੀਬੀ ਦਾਵੇ ਤਿਆਰ ਕਰਕੇ ਲਿਆਇਆ ਸੀ।
ਭਾਉ ਪੁਰਖ ਮੈਂ ਦੇਖਤ ਹਿਤ ਕਰ।
ਮਹਾਰਾਜ ਤੁਸੀਂ ਤਾਂ ਪ੍ਰੇਮੀਆਂ ਦੇ ਵਿੱਚ ਪ੍ਰੇਮ ਨੂੰ ਹੀ ਵੇਖਦੇ ਹੋ, ਪ੍ਰੇਮ ਵੇਖ ਕੇ ਹੀ ਸਾਰਿਆਂ ਦੇ ਉੱਤੇ ਬਖਸ਼ਿਸ਼ਾਂ ਕਰਦੇ ਹੋ ਸੱਚੇ ਪਾਤਸ਼ਾਹ।
ਅਸਨ ਵਿਚਾਰ ਨਾ ਕਾਈ।
ਭੋਜਨ ਛਕਣ ਦੇ ਵਿੱਚ ਤੁਸੀਂ ਕਦੇ ਵਿਚਾਰ ਨਹੀਂ ਕਰਦੇ ਕਿ ਕਿਹੋ ਜਿਹਾ ਭੋਜਨ ਬਣਿਆ। ਤੁਸੀਂ ਤਾਂ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਦਾ ਪ੍ਰੇਮਾ ਭਗਤੀ ਦਾ ਭੁੱਖਾ ਹੈ, ਪ੍ਰੇਮ ਵੇਖਦਾ ਹੈ। ਇਹ ਸੱਚੇ ਪਾਤਸ਼ਾਹ ਤੁਸੀਂ ਤਾਂ ਸਾਡਾ ਪ੍ਰੇਮ ਹੀ ਤੱਕਿਆ ਹੈ।
ਦੋਹਰਾ ਭਾਜੀ ਲੀਨੀ ਬਿਦਰ ਕੀ।
ਇਹ ਸੱਚੇ ਪਾਤਸ਼ਾਹ ਤੁਸੀਂ ਤਾਂ ਆਪਣੇ ਭਗਤ ਬਿਦਰ ਦੇ ਘਰੇ ਜਾ ਕਰਕੇ ਜਦੋਂ ਭੋਜਨ ਛਕਿਆ।
ਦੁਰਯੋਧਨ ਤਜ ਰਾਜ।
ਦੁਰਯੋਧਨ ਨੇ ਜਿਹੜੇ 36 ਪ੍ਰਕਾਰ ਦੇ ਦੁਆਪਰ ਯੁਗ ਦੇ ਵਿੱਚ ਭੋਜਨ ਬਣਾਏ ਸੀ ਉਹਨਾਂ ਨੂੰ ਤਿਆਗ ਦਿੱਤਾ ਔਰ ਜਾ ਕਰਕੇ ਆਪਣੇ ਭਗਤ ਬਿਦਰ ਦੇ ਘਰੇ ਲੂਣਾ ਸਾਹ ਖਾਧਾ, ਇਨ੍ਹਾਂ ਸਾਦਗੀ ਵਾਲਾ ਬਣਾਇਆ ਭੋਜਨ ਛਕਿਆ ਸੀ।
ਜਿਜਬਰ ਕੇ ਤੰਦਲ ਲਏ।
ਜੋ ਬ੍ਰਾਹਮਣ ਸੁਦਾਮਾ ਸੀ ਪ੍ਰੇਮ ਦੇ ਵਿੱਚ ਆ ਕੇ ਜਿਹੜੀ ਉਹਨੇ ਚੌਲਾਂ ਦੀ ਮੁੱਠ ਘਰੋਂ ਬੰਨ ਕੇ ਲਿਆਇਆ ਸੀ ਨਾ, ਉਹੀ ਭੇਟਾ ਆਪਣੇ ਪੱਲੇ ਵਿੱਚ ਪਵਾ ਕੇ ਸੁੱਕੇ ਚੌਲ ਹੀ ਚੱਬਣ ਲੱਗ ਪਏ ਸਨ ਭਗਵਾਨ ਕ੍ਰਿਸ਼ਨ ਜੀ।
ਬਿਰਧ ਗਰੀਬ ਨਿਵਾਜ।
ਤੁਹਾਡਾ ਤਾਂ ਬਿਰਧ ਹੈ ਗਰੀਬਾਂ ਨੂੰ ਨਵਾਜਣਾ। ਬਿਰਧ ਦਾ ਅਰਥ ਸੁਭਾਅ ਹੈ ਇੱਥੇ। ਤੁਹਾਡਾ ਸੁਭਾਅ ਹੈ ਮਹਾਰਾਜ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਣਾ ਹਮੇਸ਼ਾ ਵਾਸਤੇ।
ਜਾਤ ਭੀਲਣੀ ਨੀਚ ਕੇ।
ਮਹਾਰਾਜ ਤ੍ਰੇਤੇ ਯੁਗ ਦੇ ਵਿੱਚ ਭੀਲਣੀ ਜਾਤੀ ਦੀ ਸਭ ਤੋਂ ਨੀਵੀਂ ਜਾਤੀ ਦੀ ਹੋਈ ਭੀਲਣੀ ਭਗਤਨੀ।
ਜੂਠੇ ਲੀਨੇ ਬੇਰ।
ਉਹਦੇ ਜੂਠੇ ਬੇਰ ਲੈ ਕੇ ਖਾ ਲਏ, ਇੰਨਾ ਪ੍ਰੇਮ ਰੱਖਿਆ ਮਨ ਦੇ ਵਿੱਚ।
ਕੇਵਲ ਭਾਵ ਸੋ ਭਾਵ ਆਈ।
ਕੇਵਲ ਤਾਂ ਤੁਹਾਨੂੰ ਪ੍ਰੇਮ ਹੀ ਪਾਉਂਦਾ ਚੰਗਾ ਲੱਗਦਾ ਹੈ, ਪ੍ਰੇਮ ਹੀ ਵੇਖਦੇ ਹੋ ਸੱਚੇ ਪਾਤਸ਼ਾਹ। ਕਿਸੇ ਦੇ ਰਾਜ ਮਹਿਲਾਂ ਦੇ ਪਦਾਰਥ ਨਹੀਂ ਵੇਖਦੇ। ਦੁਰਯੋਧਨ ਦੇ ਰਾਜ ਮਹਿਲਾਂ ਦੇ ਪਦਾਰਥ ਨਹੀਂ ਵੇਖੇ, ਤਿਆਗ ਦਿੱਤੇ ਬਿਦਰ ਦੇ ਪ੍ਰੇਮ ਦੇ ਵਿੱਚ ਆ ਕੇ, ਜਿਵੇਂ ਭੀਲਣੀ ਦਾ ਪ੍ਰੇਮ ਹੀ ਵੇਖਿਆ ਸੀ।
ਗੁਣ ਅਵਗੁਣ ਨਹਿਰ।
ਕਿਸੇ ਦੇ ਗੁਣ ਕਿਸੇ ਦੇ ਔਗੁਣ ਨਹੀਂ ਵੇਖਦੇ, ਤੁਸੀਂ ਤਾਂ ਪ੍ਰੇਮ ਦੇਖਦੇ ਹੋ ਸੱਚੇ ਪਾਤਸ਼ਾਹ।
ਦਵਈਆ ਛੰਦ ਬਿਗਸੇ ਸ੍ਰੀ ਨਾਨਕ ਮੁਖ ਭਾਈ।
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤੇ ਪ੍ਰਸੰਨ ਹੋ ਕੇ ਮੁਖ ਤੋਂ ਕਹਿਣ ਲੱਗੇ ਭਾਈ ਲਾਲੋ ਦੇ ਪਰਥਾਏ।
ਸੁਦਾ ਅਸਨ ਮਹਿ ਪਾਵਾ।
ਇਹ ਭਾਈ ਤੇਰਾ ਭੋਜਨ ਤਾਂ ਅੰਮ੍ਰਿਤ ਵਰਗਾ ਮਿੱਠਾ ਹੈ, ਅੰਮ੍ਰਿਤ ਵਰਗਾ ਆਨੰਦ ਹੈ ਜਿਹੜਾ ਅਸੀਂ ਛਕਿਆ ਹੈ ਅੱਜ।
ਇਸ ਮਹਿ ਤੇ ਆਵਤ ਅਸ ਸਵਾਦਾ।
ਇਸ ਭੋਜਨ ਦੇ ਵਿੱਚੋਂ ਇੰਨਾ ਸਵਾਦ ਇੰਨਾ ਆਨੰਦ ਆਇਆ ਹੈ।
ਭੋਜਨ ਭਲੋ ਬਣਾਵਾ।
ਇੰਨਾ ਚੰਗਾ ਭੋਜਨ ਤੂੰ ਬਣਾਇਆ, ਸਾਨੂੰ ਬਹੁਤਾ ਹੀ ਰਸ ਆਇਆ, ਬਹੁਤਾ ਹੀ ਆਨੰਦ ਆਇਆ, ਬਹੁਤੀ ਵਡਿਆਈ ਸਤਿਗੁਰਾਂ ਨੇ ਭਾਈ ਲਾਲੋ ਦੇ ਪ੍ਰਸ਼ਾਦੇ ਦੀ ਕੀਤੀ, ਕਿਉਂਕਿ ਇਹ ਦਸਾਂ ਨਹੁੰ ਦੀ ਧਰਮ ਦੀ ਕਿਰਤ ਦਾ ਬਣਾਇਆ ਹੋਇਆ ਭੋਜਨ ਸੀ। ਇਹਦੇ ਵਿੱਚ ਪ੍ਰੇਮ ਸੀ, ਇਹਦੇ ਵਿੱਚ ਸ਼ਰਧਾ ਸੀ, ਇਹਦੇ ਵਿੱਚ ਸੱਚੀ ਸੁੱਚੀ ਕਿਰਪ ਸੀ ਸਾਧ ਸੰਗਤ ਦੀ। ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਅੰਨ ਖਾਵਾਂਗੇ ਮਨ ਦੇ ਉਹੋ ਜਿਹੇ ਵਿਚਾਰ ਬਣ ਜਾਂਦੇ ਹਨ। ਦਸਾਂ ਨਹੁੰ ਦੀ ਧਰਮ ਦੀ ਕਿਰਤ ਦਾ ਅੰਨ ਹਮੇਸ਼ਾ ਸ਼ੁੱਧ ਅਤੇ ਪਵਿੱਤਰ ਹੋਇਆ ਕਰਦਾ ਹੈ।
ਹੱਥ ਬੰਦ ਅਬ ਬੰਧਨ ਲਾਲੋ।
ਉਸ ਵਕਤ ਭਾਈ ਲਾਲੋ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਸਤਿਗੁਰਾਂ ਦੇ ਬਚਨ ਸੁਣ ਕੇ ਨਮਸਕਾਰਾਂ ਕਰਦਾ ਹੈ।
ਪਦ ਅਰਬਿੰਦ ਮੁਕੰਦਾ।
ਮੁਕਤੀ ਦੇ ਦਾਤੇ ਸਤਿਗੁਰਾਂ ਦੇ ਚਰਨਾਂ ਤੇ ਬਾਰ ਬਾਰ ਮੱਥਾ ਟੇਕਿਆ।
ਜਨਮ ਜਨਮ ਕੇ ਕਲ ਮਲਕ ਹੋਏ।
ਹੇ ਸੱਚੇ ਪਾਤਸ਼ਾਹ ਜਨਮਾਂ ਜਨਮਾਂ ਦੇ ਪਾਪ ਮੇਰੇ ਅੱਜ ਨਾਸ਼ ਕਰ ਦਿੱਤੇ ਆ।
ਪਾਪ ਬੰਧਨ ਕਰ ਮੰਦਾ
ਮਹਾਰਾਜ ਜਿੰਨੇ ਸੰਸਾਰ ਦੇ ਭੋਜਲ ਦੇ ਜਿੰਨੇ ਵੀ ਬੰਧਨ ਹੈ ਸਾਰੇ ਤੁਸੀਂ ਨਾਸ ਕਰ ਦਿੱਤੇ ਮੇਟ ਦਿੱਤੇ ਮੇਰੇ
ਸਵਈਆ ਆਜ ਕੀਓ ਕਿਰਤਾਰਥ ਮੁਜ
ਹੇ ਸੱਚੇ ਪਾਤਸ਼ਾਹ ਮੋਕੋ ਮੈਨੂੰ ਅੱਜ ਤੁਸੀਂ ਸਫਲਾ ਕਰ ਦਿੱਤਾ ਧੰਤਾ ਦੇ ਯੋਗ ਬਣਾ ਦਿੱਤਾ ਦਰਸ਼ਨ ਦੇ ਕੇ
ਸ੍ਰੀ ਗੁਰੂ ਨਾਨਕ ਭੋਗਤ ਦਾਈ
ਹੇ ਧੰਨ ਗੁਰੂ ਨਾਨਕ ਦੇਵ ਜੀ ਮੁਕਤੀ ਦਾ ਤੇ ਸਤਿਗੁਰੂ ਮੁਕਤੀਆਂ ਦੇਣ ਵਾਲੇ ਹੋ ਤੁਸੀਂ ਮੈਨੂੰ ਸਫਲਾ ਕੀਤਾ ਦਰਸ਼ਨ ਦੇ ਕੇ ਸੇਵਾ ਕਰਨ ਦਾ ਮਾਣ ਦੇ ਕੇ
ਰੂਪ ਵੇਖੇ ਹਮ ਬੂਟਤ ਥੇ
ਹੇ ਮਹਾਰਾਜ ਪਾਪਾਂ ਰੂਪ ਖੂਹ ਦੇ ਵਿੱਚ ਅਸੀਂ ਤਾਂ ਡੁੱਬੇ ਪਏ ਸੀ ਹਮੇਸ਼ਾ ਵਾਸਤੇ
ਕਰੁਣਾ ਕਰਕੇ ਤੁਮ ਲੀਨ ਬਚਾਈ
ਕਿਰਪਾ ਕਰਕੇ ਤੁਸੀਂ ਉਹਨਾਂ ਪਾਪਾਂ ਵਿੱਚੋਂ ਡੁੱਬਦੇ ਹੋਏ ਨੂੰ ਕੱਢ ਕੇ ਬਚਾ ਲਿਆ ਮੇਰੀ ਸਹਾਇਤਾ ਕੀਤੀ ਹੈ
ਪੂਰਨ ਰੂਪ ਪਰਾਤਮ ਹੋ
ਹੇ ਮਹਾਰਾਜ ਤੁਸੀਂ ਪਰਮੇਸ਼ਰ ਦਾ ਪੂਰਨ ਸਾਕਸ਼ਾਤ ਪਾਰ ਬ੍ਰਹਮ ਸਰੂਪ ਹੋ ਸੱਚੇ ਪਾਤਸ਼ਾਹ
ਨਿਤ ਦਾਸਨ ਕੇ ਨਿਤ ਹੋਤ ਸਹਾਈ
ਆਪਣੇ ਦਾਸਾਂ ਪਿਆਰਿਆਂ ਦੇ ਨਿਤਾਂ ਪ੍ਰਤੀ ਸਹਾਈ ਹੋ ਕੇ ਸਹਾਇਤਾ ਕਰਨ ਵਾਲੇ ਹੋ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਾਂ ਤਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਕਿਉਂ ਆਪਣੇ ਦਾਸਾਂ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਹੋ ਸੱਚੇ ਪਾਤਸ਼ਾਹ
ਪਦ ਕੋ ਕਹਿ ਕੇ
ਉਸ ਵਕਤ ਸਾਧ ਸੰਗਤ ਜੀ ਭਾਈ ਲਾਲੋ ਨੇ ਬੇਨਤੀ ਕਰਕੇ ਸਤਿਗੁਰਾਂ ਦੇ ਚਰਨ ਹੱਥਾਂ ਵਿੱਚ ਫੜ ਲਏ ਕਿੰਨਿਆ ਭਾਗਾਂ ਵਾਲੇ ਆ ਭਾਈ ਲਾਲੋ ਜੀ
ਦੀਨਤ ਸੋ ਤਿੰਨ ਗਰੀਬ ਨਿਭਾਈ
ਬਹੁਤ ਹੀ ਗਰੀਬੀ ਨਿਮਰਤਾ ਧਾਰ ਕੇ ਆਪਣਾ ਮਸਤਕ ਸਤਿਗੁਰਾਂ ਦੇ ਚਰਨਾਂ ਤੇ ਰੱਖ ਦਿੱਤਾ ਭਾਈ ਸਾਹਿਬ ਨੇ
ਉਪਰ ਸੀਸ ਉਠਾਵਹਿ ਨਾ
ਭਾਈ ਲਾਲੋ ਆਪਣਾ ਮਸਤਕ ਆਪਣਾ ਸਿਰ ਨੀ ਚੁੱਕਦਾ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਇੰਨੀ ਸ਼ਰਧਾ ਦੇ ਨਾਲ ਮੱਥਾ ਟੇਕ ਦਿੱਤਾ ਹੈ
ਜਬ ਸ੍ਰੀ ਗੁਰੂ ਹਾਥ ਧਰਾ ਸਿਰ ਤਾਹੀ
ਉਸ ਵਕਤ ਜਦੋਂ ਭਾਈ ਲਾਲੋ ਨੇ ਆਪਣਾ ਮਸਤਕ ਆਪਣਾ ਸੀਸ ਨੀ ਨਾ ਚੁੱਕਿਆ ਚਰਨਾਂ ਤੇ ਰੱਖੀ ਰੱਖਿਆ ਤਾਂ ਦੋਨਾਂ ਜਹਾਨਾਂ ਦੇ ਮਾਲਕ ਸੱਚੇ ਪਾਤਸ਼ਾਹ ਨੇ ਆਪਣੇ ਦੋਨੋਂ ਹਸਤ ਭਾਈ ਲਾਲੋ ਦੇ ਸੀਸ ਉੱਤੇ ਰੱਖੇ
ਸ਼ੂਬਤ ਹਾਥ ਕਪਾਟ ਖੁੱਲੇ
ਮੈਂ ਸਤਿਗੁਰਾਂ ਦੇ ਹਸਤ ਕਮਲ ਭਾਈ ਲਾਲੋ ਦੇ ਸਿਰ ਤੇ ਲੱਗਣ ਦੀ ਦੇਰ ਸੀ ਸਾਧ ਸਿੰਘ ਜੀ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਆਸਾਂ ਦੇਸਾਂ ਦੇ ਦੋਨੋਂ ਹੀ ਪਰਦੇ ਚੱਕ ਦਿੱਤੇ ਸੱਚੇ ਪਾਤਸ਼ਾਹ ਨੇ ਅਗਿਆਨ ਦਾ ਪਰਦਾ ਲਾ ਦਿੱਤਾ ਉਸੇ ਵਕਤ
ਲੋਕਨ ਕੀ ਸੁਧ ਭੀ ਮਨ ਮਾਹੀ
ਤਿੰਨਾਂ ਲੋਕਾਂ ਦੀ ਭਾਈ ਲਾਲੋ ਨੂੰ ਗਿਆਤ ਹੋ ਗਈ ਭਾ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ ਭਾਈ ਲਾਲੋ ਦੇ ਪ੍ਰੇਮ ਨੂੰ ਵੇਖ ਕੇ ਸੇਵਾ ਨੂੰ ਵੇਖ ਕੇ
ਪੰਕਜ ਪਾਨ ਮੁਕੰਦ ਕੇ
ਜਦੋਂ ਸਾਧ ਸੰਗਤ ਜੀ ਮੁਕਤੀ ਦਾਤ ਸਤਿਗੁਰਾਂ ਦੇ ਹਸਤ ਕਬਲ ਲੱਗੇ ਭਾਈ ਲਾਲੋ ਦੇ ਸਿਰ ਉੱਤੇ
ਭਾਜ ਆਨੰਦ ਨਾ ਜਾਏ ਸਪਰਾਹੀ
ਐਡਾ ਆਨੰਦ ਆਇਆ ਭਾਈ ਲਾਲੋ ਤੋਂ ਪਰਾਹੀ ਨਾ ਮੁਖ ਤੋਂ ਬੋਲ ਕੇ ਨੀ ਦੱਸਿਆ ਗਿਆ ਕਿ ਇੰਨਾ ਆਨੰਦ ਆ ਗਿਆ ਹਿਰਦਾ ਖਿੜ ਗਿਆ ਰੋਮ ਰੋਮ ਦੇ ਵਿੱਚ ਨਾਮ ਦਾ ਵਾਸਾ ਹੋ ਗਿਆ ਸਾਧ ਸੰਗਤ ਜੀ
ਪੂਰਨ ਸੋ ਮਿਲ ਪੂਰਨ ਭਾ
ਪੂਰਨ ਸਤਿਗੁਰਾਂ ਨਾਲ ਮਿਲ ਕੇ ਜਿਵੇਂ ਪਾਣੀ ਨਾਲ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ ਨਾ ਪਾਣੀ ਪੂਰਨ ਸਤਿਗੁਰਾਂ ਨਾਲ ਮਿਲ ਕੇ ਭਾਈ ਲਾਲੋ ਪੂਰਨ ਰੂਪ ਹੋ ਗਿਆ ਸਤਿਗੁਰਾਂ ਦਾ ਰੂਪ ਬਣ ਗਿਆ
ਭਾਵ ਪੂਰਨ ਆਤਮ ਹੀ ਦਰਸਾਈ
ਸਾਰੀਆਂ ਥਾਵਾਂ ਤੇ ਭਾਵ ਨਾਮ ਸੰਸਾਰ ਦੇ ਵਿੱਚ ਹੁਣ ਕੀ ਦਿਸਦਾ ਹਰ ਥਾਂ ਦੇ ਵਿੱਚ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਰੇ ਜਰੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਰਹੇ ਹੈ ਸੰਸਾਰ ਦੇ ਵਿੱਚ ਜਿੱਥੇ ਵੀ ਨਿਗਾਹ ਜਾਂਦੀ ਹੈ ਭਾਈ ਲਾਲੋ ਨੂੰ ਪਰਮੇਸ਼ਰ ਦੇ ਦੀਦਾਰ ਹੋ ਰਹੇ ਹੈ ਵਾਹਿਗੁਰੂ ਦੇ ਦਰਸ਼ਨ ਹੋ ਰਹੇ ਹਨ ਆਪਣੇ ਆਤਮ ਸਰੂਪ ਦੇ ਦਰਸ਼ਨਾਂ ਦੀ ਦਾਤ ਭਾਈ ਲਾਲੋ ਨੂੰ ਪ੍ਰਾਪਤ ਹੋ ਗਈ
ਦਿਨ ਤੀਨ ਰਹਿ ਤੇ ਭਵਨ ਵੇਖੇ
ਭਾਈ ਲਾਲੋ ਦੇ ਗ੍ਰਹਿ ਵੇਖੇ ਤਿੰਨ ਦਿਨ ਸਤਿਗੁਰੂ ਜੀ ਰਹਿਣਾ ਕੀਤਾ ਹਜੂਰ ਨੇ ਪਹਿਲੀ ਉਦਾਸੀ ਦੇ ਸਮੇਂ
ਪਲ ਭਾਂਤ ਗੱਲੇ ਦੁੱਖ ਕੀਨ ਨਿਹਾਲਾ
ਚੰਗੀ ਤਰ੍ਹਾਂ ਭਾਈ ਲਾਲੋ ਦੇ ਸਾਰੇ ਦੁੱਖ ਸਭ ਤੋਂ ਵੱਡਾ ਗਿਆਨ ਦਾ ਦੁੱਖ ਹੈ ਸਾਧ ਸੰਗਤ ਜੀ ਉਹ ਵੀ ਦਲ ਦਿੱਤਾ ਮੇਟ ਦਿੱਤਾ ਨਾਸ਼ ਕਰ ਦਿੱਤਾ ਨਿਹਾਲ ਕਰ ਦਿੱਤਾ ਭਾਈ ਲਾਲੋ ਨੂੰ ਇੰਨੀਆਂ ਖੁਸ਼ੀਆਂ ਦੇ ਕੇ ਤਾਰਿਆ ਸੱਚੇ ਪਾਤਸ਼ਾਹ ਨੇ
ਮਨ ਚੀਨ ਲਈ ਮਹਿਮਾ ਗੁਰ ਕੀ
ਜਾਣ ਲਈ ਮਨ ਦੇ ਵਿੱਚ ਕੇ ਗੁਰੂ ਕੀ ਮਹਿਮਾ ਅਪਰੰਗ ਅਪਾਰ ਪਰੇ ਤੋਂ ਪਰੇ ਹੈ ਏਡੀ ਮਹਾਨ ਮਹਿਮਾ ਹੈ ਵਡਿਆਈ ਹੈ ਸੱਚੇ ਪਾਤਸ਼ਾਹ ਦੀ
ਪਦ ਪੰਕਜ ਸੇਵਕ ਰੰਤ ਵਿਸਾਲਾ
ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਬਹੁਤੀ ਸੇਵਾ ਭਾਈ ਲਾਲੋ ਜੀ ਸ਼ਰਧਾ ਨਾਲ ਕਰ ਰਹੇ ਹੈ
ਲਿਵ ਲਾਗ ਅਨਾਹਦ ਕੀ ਧੁਨ ਸੋ
ਸਾਧ ਸੰਗਤ ਜੀ ਲਿਵ ਕਿੱਥੇ ਲੱਗ ਗਈ ਸੁਰਤ ਕਿੱਥੇ ਜੁੜ ਗਈ ਅਨਾਹਦ ਤੋਂ ਹੱਦ ਤੋਂ ਰਹਿਤ ਆ ਜਿਹੜੇ ਨਾ ਵਾਜਿਆਂ ਗਾਜਿਆਂ ਵਾਲੇ ਕਰਦੇ ਐ ਤੁਸੀਂ ਇਸ ਤਰ੍ਹਾਂ ਧਿਆਨ ਲਾਓ, ਇਸ ਤਰ੍ਹਾਂ ਲਾਓ, ਤੁਹਾਨੂੰ ਸਰੰਗੀ ਦੀ ਆਵਾਜ਼ ਸੁਣੇਗੀ, ਤੁਹਾਨੂੰ ਬੀਨਾ ਸੁਣੇਗੀ, ਤੁਹਾਨੂੰ ਸਤਾਰ ਸੁਣੇਗੀ। ਆਹ ਜਿਹੜੇ ਇਸ ਤਰ੍ਹਾਂ ਦੇ ਪਖੰਡ ਰਚਦੇ ਆ, ਇਹ ਅਨਹਦ ਨਾਦ ਨਹੀਂ ਹੈ ਸਾਧ ਸੰਗਤ ਜੀ। ਇਹ ਤਾਂ ਇੱਕ ਮਗਰ ਲਾਉਣ ਦੇ ਪ੍ਰਪੰਚ ਬਣਾਏ ਹੋਏ ਹੈ। ਅਨਹਦ ਨਾਦ ਹੱਦ ਤੋਂ ਰਹੇ। ਗੁਰ ਸ਼ਬਦ ਅੱਠੇ ਪੈਰ ਗੁਰਸਿੱਖ ਨੂੰ ਅੰਦਰੋਂ ਸੁਣਨਾ, ਰੋਮ ਰੋਮ ਦੇ ਵਿੱਚੋਂ ਨਾਮ ਦੀ ਧੁਨ ਸੁਣਾਈ ਦੇਣੀ, ਉਹ ਸੁਰਤ ਕਦੇ ਸਾਧ ਸੰਗਤ ਜੀ ਨਾਮ ਤੋਂ ਪਾਸੇ ਨਾ ਜਾਣੀ। ਅੱਠੇ ਪੈਰ ਲਿਵਲੀਨਤਾ, ਹੱਦ ਤੋਂ ਰਹਿਤ, ਜਿੱਥੇ ਕੋਈ ਹੱਦ ਬੰਦੀ ਨਹੀਂ। ਉਹ ਤਾਂ ਥੋੜੇ ਸਮੇਂ ਲਈ ਸੁਣਦਾ ਜੋਗੀ ਲੋਕ ਦਾਅਵਾ ਕਰ ਸਕਦੇ ਆ, ਜਦੋਂ ਧਿਆਨ ਲਾਇਆ ਉਦੋਂ ਸੁਣ ਗਿਆ, ਪਰ ਅੱਠੇ ਪਹਿਰ ਕਿਵੇਂ ਸੁਣੇਗਾ? ਮਹਾਰਾਜ ਸਾਹਿਬ ਨੇ ਤਾਂ ਪੰਜ ਬਾਜਿਆਂ ਦੀ ਨੀ, ਸਤਿਗੁਰੂ ਜੀ ਨੇ ਤਾਂ ਕਹਿਤਾ ਬਾਜੇ ਸ਼ਬਦ ਘਨੇਰੇ, ਘਨੇਰੇ ਬਾਜੇ, ਇੱਕ ਬਾਜਾ ਕਿਤੇ ਉੱਥੇ ਰੋਮ ਰੋਮ ਦੇ ਵਿੱਚੋਂ, ਬ੍ਰਹਿਮੰਡ ਦੇ ਵਿੱਚੋਂ, ਜਰੇ ਜਰੇ ਦੇ ਵਿੱਚੋਂ ਨਾਮ ਦੀ ਧੁਨ, ਸਿਮਰਨ ਦੀ ਕਿਹੜੀ ਧੁਨ? ਮੂਲ ਮੰਤਰ ਦੀ ਵੀ ਵਿਆਸੀਆਂ ਨੂੰ ਧੁਨ ਸੁਣ ਪੈਂਦੀ ਹੈ, ਔਰ ਵਾਹਿਗੁਰੂ ਮੰਤਰ ਦੀ ਵੀ ਧੁਨ ਗੁਰਮੁਖਾਂ ਨੂੰ ਸੁਣਦੀ ਹੈ। ਅੱਠੇ ਪੈਰ ਐਸੀ ਹੱਦ ਤੋਂ ਰਹਿਤ ਬਿਰਤੀ ਨਾਮ ਦੇ ਵਿੱਚ ਲੀਨ ਹੋ ਜਾਂਦੀ ਹੈ। ਐਸੀ ਧੁਨ ਬਿਰਤੀ, ਐਸੀ ਨਾਮ ਦੀ ਧੁਨ ਜਿਹੜੀ ਹੈ, ਅੱਠੇ ਪੈਰ ਹੱਦ ਤੋਂ ਰਹਿਤ ਭਾਈ ਲਾਲੋ ਦੇ ਅੰਦਰ ਪ੍ਰਗਟ ਹੋ ਗਈ। ਹਿਰਦੇ ਵਿੱਚ ਤਾਂ ਹੋਈ ਹੋਈ, ਰੋਮ ਰੋਮ ਦੇ ਵਿੱਚ, ਕਰੋੜਾਂ ਬ੍ਰਹਿਮੰਡਾਂ ਦੇ ਵਿੱਚੋਂ ਉਹੀ ਨਾਮ ਹੀ ਸੁਣਾਈ ਦਿੰਦਾ। ਕਿਵੇਂ? ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹੀ ਅਨਹਦ ਨਾਦ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਐਸੀ ਅਵਸਥਾ ਹੋ ਗਈ ਭਾਈ ਲਾਲੋ ਸਾਹਿਬ ਜੀ ਦੀ।
ਦਿਨ ਸੇ ਭਵ ਬੰਧਨ ਔਜਮ ਜਲ,
ਸੰਸਾਰ ਦੇ ਬੰਧਨ ਵੀ ਕੱਟੇ ਗਏ, ਅਗਿਆਨਤਾ ਦੇ, ਕਰਤਾ ਭੁਗਤਾ ਹੰਗਤਾ ਮਮਤਾ ਦੇ, ਔਰ ਜਮਾਂ ਦਾ ਜਾਲ ਪੈਣ ਵਾਲਾ ਸੀ ਜਿਹੜਾ, ਉਹ ਵੀ ਕੱਟ ਦਿੱਤਾ ਸਤਿਗੁਰਾਂ ਨੇ, ਮੁਕਤ ਕਰ ਦਿੱਤਾ।
ਹੁਣ ਆਨ ਸਥਾਨ ਹੈ ਜਾਵਨ ਕੀ,
ਹੁਣ ਹੋਰ ਥਾਂ ਨੂੰ ਜਾਣ ਵਾਸਤੇ ਸਤਿਗੁਰੂ ਜੀ ਨੇ ਸੰਕਲਪ ਕੀਤਾ, ਇੱਛਾ ਕੀਤੀ ਹੈ।
ਮਨ ਮਾਹੇ ਠਟੀਬਦ ਰੂਪ ਕਿਰਪਾਲਾ,
ਮਨ ਦੇ ਵਿੱਚ ਕਿਰਪਾ ਦੇ ਧਾ, ਕਿਰਪਾ ਦੇ ਘਰ ਸਤਿਗੁਰਾਂ ਨੇ ਇਸ ਤਰ੍ਹਾਂ ਵਿਚਾਰ ਧਾਰਨ ਕੀਤੀ ਕਿ ਹੁਣ ਭਾਈ ਹੋਰ ਜੀਵਾਂ ਨੂੰ ਤਾਰਨ ਵਾਸਤੇ ਚੱਲੀਓ, ਵਿਚਾਰ ਧਾਰੀ ਹੈ ਸੱਚੇ ਪਾਤਸ਼ਾਹ ਨੇ।
ਦੋਹਰਾ ਮਰਦਾਨੇ ਸੋ ਬੂਝਹੀ,
ਭਾਈ ਮਰਦਾਨੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ,
ਜਲਬੇ ਕੀ ਚਾਹ?
ਮਰਦਾਨੇ ਦੱਸ, ਕਿੱਥੇ ਨੂੰ ਜਾਣ ਦੀ ਤੇਰੀ ਚਾਹ, ਇੱਛਾ ਹੈ, ਫੁਰਨਾ ਹੈ?
ਹੇਤ ਭਗਤ ਵਿਸਤਾਰ ਕੋ,
ਕਿਉਂਕਿ ਸਾਡਾ ਤਾਂ ਇੱਕ ਕਾਰਨ ਹੇਤ ਨਾਮ ਕਾਰਨ ਦਾ ਹੈ, ਇੱਕੋ ਇੱਕ ਕਾਰਨ ਹੈ ਕਿ ਵਾਹਿਗੁਰੂ ਦੀ ਭਗਤੀ ਹੀ ਸੰਸਾਰ ਦੇ ਅੰਦਰ ਪ੍ਰਗਟ ਕਰਨੀ ਹੈ, ਫੈਲਾਉਣੀ ਹੈ।
ਆਨ ਕਾਜ ਕੁਛ ਨਾ ਹੈ,
ਹੋਰ ਕਾਰਜ ਸਾਨੂੰ ਕੋਈ ਨਹੀਂ ਹੈ ਸੰਸਾਰ ਤੋਂ ਜਿਹੜਾ ਕੋਈ ਅਸੀਂ ਕਰਨਾ ਜਾਂ ਲੈਣਾ ਹੋਵੇ।
ਸਵਈਆ ਭੋ ਪ੍ਰਭ ਜੀ ਤੁਮ ਅੰਤਰ ਕੀ,
ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ,
ਜਾਣਨ ਹਾਰ ਅਹੋ ਮਰਮਾਈ,
ਇਹ ਮੇਰੇ ਸਵਾਮੀ ਮਮਰਾਈ, ਮੇਰੇ ਸਵਾਮੀ ਸਾਰਿਆਂ ਦੇ ਹਿਰਦੇ ਦੀਆਂ ਜਾਣਨ ਵਾਲੇ ਅੰਤਰਜਾਮੀ ਹੋ।
ਬੁੱਝ ਲਿਓ ਮਨ ਮੋਰ ਮਨੋਰਥ,
ਇਹ ਮਹਾਰਾਜ ਜੋ ਮੇਰੇ ਮਨ ਦਾ ਮਨੋਰਥ ਹੈ ਤੁਸੀਂ ਸਾਰਾ ਬੁੱਝ ਲੈਂਦੇ ਹੋ ਜਦੋਂ ਵੀ ਮੈਂ ਕੋਈ ਹਿਰਦੇ ਵਿੱਚ ਸੰਕਲਪ ਕਰਦਾ ਹਾਂ।
ਜਿੱਤ ਚਾਹੇ ਚੱਲੋ ਤੇ ਜਾਈ,
ਜਿੱਧਰ ਨੂੰ ਆਪ ਜੀ ਦੀ ਇੱਛਾ ਉਧਰ ਨੂੰ ਚੱਲੋ, ਮੈਂ ਤਾਂ ਆਪ ਜੀ ਦੇ ਮਗਰ ਹੀ ਜਾਵਾਂਗਾ।
ਨਿੰਦ ਕਰੇ ਬਿੰਦ ਬਿੰਦ ਇਹਾਂ,
ਇੱਕ ਸਵਾਲ ਹੈ ਮਹਾਰਾਜ, ਇਮਰਾਬਾਦ ਦੇ ਲੋਕ ਨਾ ਆਪ ਜੀ ਦੀ ਨਿੰਦਿਆ ਬਹੁਤੀ ਕਰਦੇ, ਇੱਥੇ ਆਇਆ ਤੋਂ ਮੈਂ ਸੁਣੀ ਹੈ।
ਨਰ ਮੰਦ ਮਤੀ ਗਤ ਪੰਦ ਭੁਲਾਏ,
ਇਹ ਮੰਦੀ ਮਤ ਵਾਲੇ ਲੋਕ ਹੈ, ਮੁਕਤੀ ਦਾ ਰਸਤਾ ਭੁੱਲੀ ਬੈਠੇ ਆ, ਇਹਨਾਂ ਨੂੰ ਪਤਾ ਹੀ ਨਹੀਂ ਪਰਮੇਸ਼ਰ ਦੀ ਭਉ ਭਗਤੀ ਦਾ ਰਸਤਾ ਕੀ ਹੁੰਦਾ, ਇਹ ਨਿੰਦਿਆ ਵਿੱਚ ਹੀ ਲੱਗੇ, ਨਿੰਦਿਆ ਕਰਦੇ ਹਨ, ਨਿੰਦਕ ਹਨ।
ਜੋ ਤੁਮਰੇ ਔਰ ਸੋ ਤੁਮ ਜਾਣੋ,
ਇਸ ਕਰਕੇ ਜੋ ਆਪ ਜੀ ਦੇ ਹਿਰਦੇ ਵਿੱਚ ਫੁਰਨਾ ਹੈ ਸੰਕਲਪ, ਤੁਸੀਂ ਜਾਣਦੇ ਹੋ।
ਔਰ ਲਾਗਤ ਹੈ ਦੁਖਦਾਈ,
ਮੈਨੂੰ ਤਾਂ ਮਹਾਰਾਜ ਤੁਸੀਂ ਤਾਂ ਭਾਣਾ ਮੰਨਣ ਦੇ ਮਾਲਕ ਹੋ, ਤੁਹਾਡੀ ਤਾਂ ਕੋਈ ਸੰਸਾਰ ਨਿੰਦਿਆ ਕਰੀ ਜਾ ਉਸਤਤ ਕਰੀ ਜਾਏ, ਆਪ ਤੇ ਤਾਂ ਕੋਈ ਪ੍ਰਭਾਵ ਨਹੀਂ, ਕੋਈ ਅਸਰ ਨਹੀਂ, ਪਰ ਮਹਾਰਾਜ ਮੇਰੇ ਕੋਲੋਂ ਆਪ ਜੀ ਦੀ ਨਿੰਦਿਆ ਨੂੰ ਸਹਾਰੀ ਜਾ। ਗੁਰਸਿੱਖ ਸੁਣ ਵੀ ਨਹੀਂ ਸਕਦਾ ਆਪਣੇ ਸਤਿਗੁਰੂ ਦੀ ਨਿੰਦਿਆ ਕਦੇ ਵਾਸਤੇ ਵੀ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕੰਨ ਵਿੱਚ ਨਿੰਦਿਆ ਨਹੀਂ ਗੁਰਸਿੱਖ ਸੁਣ ਸਕਦਾ ਆਪਣੇ ਸਤਿਗੁਰੂ ਦੀ। ਜੇ ਨਿੰਦਿਆ ਕਰਨ ਵਾਲਾ ਨਾ ਹਟੇ, ਸਤਿਗੁਰੂ ਨੇ ਸਮਰੱਥਾ ਦਿੱਤੀ ਹੈ ਤਾਂ ਉਹਨੂੰ ਦੰਡ ਦੇਵੇ, ਸਜ਼ਾ ਦੇਵੇ। ਜੇ ਨਹੀਂ ਦੇ ਸਕਦਾ ਤਾਂ ਘੱਟੋ ਘੱਟ ਕਮਜ਼ੋਰ ਮਨ ਦਾ ਫਿਰ ਸੁਣੇ ਨਾ, ਪਰੇ ਹੋ ਜਾਏ, ਪਰ ਕੰਨਾਂ ਵਿੱਚ ਗੁਰੂ ਦੀ ਨਿੰਦਿਆ ਦੇ ਸ਼ਬਦ ਨਾ ਪੈਣ ਦੇਵੇ। ਇਸ ਕਰਕੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਤੁਹਾਡੇ ਫੁਰਨੇ ਤਾਂ ਤੁਸੀਂ ਜਾਣਦੇ ਹੋ, ਪਰ ਮਹਾਰਾਜ ਮੇਰੇ ਤੋਂ ਇਹ ਨਿੰਦਕ ਜਦੋਂ ਮੈਂ ਜਾਣਾ ਬਾਜ਼ਾਰ ਦੇ ਵਿੱਚ ਨਗਰ ਵਿੱਚ ਕੁਝ ਕੌੜੇ ਫਿੱਕੇ ਸ਼ਬਦ ਆਪ ਜੀ ਦੀ ਸ਼ਾਨ ਦੇ ਉਲਟ ਬੋਲਦੇ ਹੈ, ਮੈਥੋਂ ਨਹੀਂ ਸੁਣੇ ਜਾਂਦੇ।
ਸ੍ਰੀ ਮੁਖ ਤੇ ਪੁੰਨ ਬੈਨ ਪਨੇ,
ਫੇਰ ਸਤਿਗੁਰਾਂ ਨੇ ਬਚਨ ਕੀਤੇ ਆਪਣੀ ਰਸਨਾ ਤੋਂ,
ਅਬਲੇ ਵਿਦਾ ਗਵਨੇ ਮਰਦਾਨਾ,
ਮਰਦਾਨਿਆ ਚੰਗਾ ਫੇਰ ਆਪਾਂ ਵਿਦਾਇਗੀ ਲੈ ਲੈਂਦੇ ਆ, ਭਾਈ ਲਾਲੋ ਤੋਂ ਚਲੇ ਚੱਲਦੇ ਆ ਇਥੋਂ ਅੱਗੇ ਨੂੰ,
ਭਲੋ ਰਹਿਬੋ ਤਹੀ,
ਉਥੇ ਰਹਿਣਾ ਭਲਾ ਚੰਗਾ ਹੈ ਸ੍ਰੇਸ਼ਟ ਹੈ,
ਸਤ ਸੰਗਤ ਕੋ ਮਿਲਬੋ ਜਿਹ ਥਾਨਾ,
ਜਿਹੜੀ ਥਾਂ ਜਿਹੜੀ ਜਗ੍ਹਾ ਤੇ ਸੰਗਤ ਆ ਕੇ ਜੁੜਦੀ ਹੈ, ਜਿੱਥੇ ਸੰਗਤ ਦਾ ਪ੍ਰਵਾਹ ਚੱਲਦਾ, ਜਿੱਥੇ ਸੰਗਤ ਦੋਨੋ ਸਮੇਂ ਜੁੜਦੀ ਹੈ, ਉੱਥੇ ਹੀ ਰਹਿਣਾ ਚੰਗਾ ਹੋਇਆ ਕਰਦਾ ਸੰਗਤ ਦੇ ਵਿੱਚ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ।
ਮਾਨਵ ਦੇਖ ਦੁਖਿਆ ਦੁਸ਼ਟ ਆਤਮਾ,
ਇਹ ਜਿਹੜੇ ਦੁਸ਼ਟ ਆਤਮਾ ਲੋਕ ਹੈ ਨਾ, ਇਹ ਦੇਖ ਦੇਖ ਕੇ ਬਹੁਤੇ ਦੁਖੀ ਹੁੰਦੇ ਆ ਸਾਨੂੰ,
ਧਾਮ ਰਹੇ ਸਿੱਖ ਜਾਨ ਸੁਜਾਨਾ,
ਅਸੀਂ ਤਾਂ ਚਾਹੁੰਦੇ ਹਾਂ ਕਿ ਇਸ ਸ੍ਰੇਸ਼ਟ ਸਿੱਖ ਦੇ ਘਰ ਵਿੱਚ ਹੋਰ ਸਮਾਂ ਰਹੀਏ, ਇਹਦਾ ਭਲਾ ਕਰੀਏ, ਪਰ ਇਹਨਾਂ ਦੁਸ਼ਟਾਂ ਨੂੰ ਦੇਖ ਕੇ ਸਾਡੀ ਸੋਭਾ ਇਹਨਾਂ ਤੋਂ ਸਹਾਰ ਨਹੀਂ ਹੁੰਦੀ,
ਦੇਸ਼ ਵਿਦੇਸ਼ਾਂ ਸੈਲ ਕਰਾਂ,
ਇਸ ਕਰਕੇ ਚੱਲਦੇ ਆ ਮਰਦਾਨਾ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰਾਂਗੇ ਆਪਾਂ,
ਦਰਵੇਸ਼ ਕੇ ਬੇਸ ਭਨੈ ਸੁਖਦਾਨਾ,
ਫਕੀਰੀ ਲਿਬਾਸ ਜਿਨ੍ਹਾਂ ਸਤਿਗੁਰਾਂ ਨੇ ਧਾਰਨ ਕੀਤਾ, ਉਹਨਾਂ ਸਤਿਗੁਰਾਂ ਨੇ ਸੁਖ ਦੇਣ ਵਾਲੇ ਇਸ ਤਰ੍ਹਾਂ ਬਚਨ ਕੀਤੇ ਹਨ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਕੱਲ ਨੂੰ ਅਗਲਾ ਇਤਿਹਾਸ ਇਸੇ ਤਰ੍ਹਾਂ ਆਪਾਂ ਵਿਚਾਰਾਂਗੇ ਸਾਧ ਸੰਗਤ ਜੀ, ਜਥੇ ਸੰਗਤ ਦੇ ਸਮਾਗਮਾਂ ਦੀ ਕੱਲ ਨੂੰ ਸਮਾਪਤੀ ਹੈ, ਸੋ ਸਮੇਂ ਸਿਰ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ, ਸੋ ਸਾਧ ਸੰਗਤ ਜੀ ਕਥਾ ਵਿਚਾਰ ਕਰਦੇ ਆ, ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਅਣਜਾਣ ਦਾਸ ਜਾਣ ਕੇ ਭੁੱਲਾਂ ਚੁੱਕਾਂ ਦੀ ਖਿਮਾ ਕਰੇ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਫੇਰ ਬੇਨਤੀ ਹੈ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਵੱਡਿਆਂ ਭਾਗਾਂ ਵਾਲੇ, ਜਿਨ੍ਹਾਂ ਨੇ ਜੇ ਨਹੀਂ ਛਕਿਆ, ਪਿਛਲੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਪਾਛੇ ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ, ਪਿੱਛੇ ਜੋ ਹੋ ਗਿਆ ਹੋ ਗਿਆ, ਅੱਗੇ ਨੂੰ ਭਾਈ ਫੇਰ ਮਨ ਬਣਾਓ, ਅੰਮ੍ਰਿਤ ਛਕੋ, ਨਸ਼ਿਆਂ ਦਾ ਤਿਆਗ ਕਰੋ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ, ਸਾਬਤ ਸੂਰਤ ਰੋਮਾਂ ਦੀ ਜਿਹੜੇ ਬੇਅਦਬੀ ਕਰਦੇ, ਸਾਬਤ ਸੂਰਤ ਕੇਸ ਰੱਖੋ, ਸਤਿਗੁਰਾਂ ਦੇ ਲੜ ਲਾ ਕੇ ਗੁਰਬਾਣੀ ਪੜ੍ਹ ਕੇ ਸੇਵਾ ਸਿਮਰਨ ਸਤਸੰਗਤ ਕਰਕੇ ਆਪਾਂ ਸਾਰੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ, ਇਹੀ ਕਥਾ ਦਾ ਨਿਚੋੜ ਹੈ ਸਾਧ ਸੰਗਤ ਜੀ। ਇਸ ਕਰਕੇ ਆਪਾਂ ਇਹਨਾਂ ਬਚਨਾਂ ਨੂੰ ਕਮਾ ਕੇ ਆਪਾਂ ਸਾਰੇ ਆਪਣਾ ਇਹ ਮਨੁੱਖਾ ਜੀਵਨ ਸਫਲ ਕਰ ਲਈਏ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ।
ਮਾਨਵ ਦੇਖ ਦੁਖ ਹੈ ਦੁਸ਼ਟ ਆਤਮਾ,
ਧਾਮ ਰਹੇ ਸਿੱਖ ਜਾਨ ਸੁਜਾਨਾ, ਦੇਸ਼ ਵਿਦੇਸ਼ ਹੈ ਸੈਲ ਕਰੈ, ਦਰਵੇਸ਼ ਤੇ ਬੇਸ ਭਨੈ ਸੁਖਦਾਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਖਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਹੇ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾਦਾ, ਹੇ ਠਾਕੁਰ ਹੋ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾਨ ਰਾਖੋ ਹੀਆ ਪਰੋਏ, ਆਏ ਪ੍ਰਭ ਸਰਨਾਗਤ ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾ, ਜੋ ਸਰਦਾ ਕਰ ਸੇਮ ਦੇ ਪਾਰ ਉਤਾਰ ਨਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।